ਟੂ ਦਾ ਪਬਲਿਕ 905-694-9797 ਤੇ ਸੰਪਰਕ ਕਰੋ। ਫਲਾਇੰਗ ਫੈਸ਼ਨ ਵੇਅਰ ਹਾਊਸ।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी जीरो डॉलर ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए CIBC.com/transfer पर जाएं।
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਧਨਾਸਰੀ ਮਹੱਲਾ ਪੰਜਵਾਂ, ਦੀਨ ਦਰਦ ਨਿਵਾਰ ਠਾਕਰ ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿਧ ਦੁਖ ਨ ਸਕੈ ਬਿਆਪ, ਦੀਨ ਦਰਦ ਨਿਵਾਰ ਠਾਕਰ ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿਧ ਦੁਖ ਨ ਸਕੈ ਬਿਆਪ, ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛੂ ਨ ਸੂਜੈ ਇਹ ਜਤਨ ਕਾਟ ਕਲ ਕਾਲ, ਰਾਓ ਆਦਿ ਅੰਤ ਦਿਆਲ ਪੂਰਨ ਜਿਸ ਬਿਨਾ ਨਹੀਂ ਕੋਏ, ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ, ਵੇਦ ਸਿਮਰਤ ਕਥੈ ਸ਼ਾਸਤਰ ਭਗਤ ਕਰੇ ਵਿਚਾਰ, ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ, ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ, ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ, ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ, ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗਿਆਨ ਦੇ ਸਾਗਰ ਲਾਸਾਨੀ ਵਿਰਸਾ ਪੂਰਨ ਸਤਿਗੁਰੂ ਪਰਮ ਸਨਮਾਨ ਯੋਗ ਸਤਿਕਾਰ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਜ ਦੇ ਅੰਮ੍ਰਿਤ ਵੇਲੇ ਦੇ ਧਨਾਸੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਇਲਾਹੀ ਬਾਣੀ ਦੇ ਪ੍ਰਮਾਣ ਮੇਰੇ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਪਰਮਾਨੇ ਹਨ ਕਿ ਪਿਆਰਿਓ, ਪਰਮਾਤਮਾ ਅਨਾਥਾਂ ਦੇ ਦੁੱਖ ਦੂਰ ਕਰਕੇ ਆਪਣੇ ਸੇਵਕਾਂ ਦੀ ਲਾਜ ਆਪ ਰੱਖਦਾ ਹੈ। ਉਹ ਪ੍ਰਭੂ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ ਮਾਨੋ ਜਹਾਜ਼ ਹੈ, ਉਹ ਹਰੀ ਸਾਰੇ ਸੁੱਖਾਂ ਦਾ ਖਜ਼ਾਨਾ, ਉਹਦੀ ਸ਼ਰਨ ਪਿਆ ਕੋਈ ਵੀ ਦੁੱਖ ਭੋ ਨਹੀਂ ਸਕਦਾ। ਗੁਰੂ ਦੀ ਸੰਗਤ ਰਹਿ ਕੇ ਪਰਮਾਤਮਾ ਦਾ ਨਾਮ ਜਪਣਾ ਕਰੀਏ, ਇਹਨਾਂ ਯਤਨਾਂ ਨਾਲ ਹੀ ਸੰਸਾਰ ਦੇ ਝੁੰਬੇਲਿਆਂ ਦੀ ਪਾਈ ਕੱਟੀ ਜਾ ਸਕਦੀ ਹੈ। ਮੈਨੂੰ ਇਸ ਤੋਂ ਬਿਨਾਂ ਹੋਰ ਕੋਈ ਯੋਗਤ ਨਹੀਂ ਸੋਚਦੀ। ਜਿਹੜਾ ਦਇਆ ਦਾ ਘਰ ਸਰਵ ਵਿਆਪਕ ਪ੍ਰਭੂ ਸਦਾ ਹੀ ਜੀਵਾਂ ਦੇ ਸਿਰ ਤੇ ਰਾਖਾ ਹੈ, ਤੇ ਉਸ ਤੋਂ ਬਿਨਾਂ ਉਸ ਵਰਗਾ ਹੋਰ ਕੋਈ ਨਹੀਂ। ਉਸੇ ਮਾਲਕ ਦਾ ਨਾਮ ਸਦਾ ਸਿਮਰਿਆ ਕਰ, ਉਸ ਹਰੀ ਦਾ ਨਾਮ ਜਪ ਕੇ ਆਪਣਾ ਜਨਮ ਮਰਨ ਦਾ ਗੇੜ ਦੂਰ ਕਰ। ਵੇਦ ਸਿਮਰਤੀ ਸ਼ਾਸਤਰ ਹਰੇਕ ਧਾਰਮਿਕ ਪੁਸਤਕ ਜਿਸ ਪਰਮਾਤਮਾ ਦਾ ਜ਼ਿਕਰ ਕਰਦਾ ਹੈ ਪਿਆਰਿਓ, ਭਗਤ ਜਨ ਵੀ ਉਸ ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰਦੇ ਹਨ। ਸਾਧ ਸੰਗਤ ਚ ਉਸਦਾ ਨਾਮ ਸਿਮਰ ਕੇ ਜਗਤ ਦੇ ਝੁੰਬੇਲਿਆਂ ਤੋਂ ਖਲਾਸੀ ਮਿਲਦੀ ਹੈ, ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਪਰਮਾਤਮਾ ਦੇ ਸੋਹਣੇ ਚਰਨੀ ਭਗਤਾਂ ਦੇ ਆਤਮਕ ਜੀਵਨ ਦਾ ਸਰਮਾਇਆ ਹੈ, ਪਰਮਾਤਮਾ ਦੀ ਓਟ ਹੀ ਉਹਨਾਂ ਦਾ ਬਲ ਹੈ, ਸਹਾਰਾ ਹੈ ਤੇ ਸਦਾ ਕਾਇਮ ਰਹਿਣ ਵਾਲਾ ਆਸਰਾ ਹੈ। ਸੋ ਇਸ ਲਈ ਪਿਆਰਿਓ, ਅਸੀਂ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰੀਏ, ਨਾਮ ਜਪੀਏ, ਆਪਣੇ ਅੰਦਰੋਂ ਵਿਕਾਰ, ਨਿੰਦਾ, ਚੁਗਲੀ, ਈਰਖਾ, ਦਵੇਸ਼ ਭਾਵਨਾ ਔਰ ਕਿਸੇ ਦਾ ਬੁਰਾ ਕਰਨਾ, ਕਿਸੇ ਦੀ ਬੁਰਾਈ ਕਰਨਾ, ਕਿਸੇ ਦਾ ਬੁਰਾ ਸੋਚਣਾ, ਇਹ ਸਾਰਾ ਗਾਰਬੇਜ ਅੰਦਰੋਂ ਕੱਢ ਕੇ ਬਾਹਰ ਸੁੱਟੀਏ, ਆਪਣੇ ਅੰਦਰ ਨੂੰ ਇੱਕ ਟ੍ਰਾਂਸਪੇਰੈਂਟ ਸ਼ੀਸ਼ੇ ਦੀ ਤਰ੍ਹਾਂ ਸਾਫ਼ ਕਰਕੇ ਉਸ ਪਰਮੇਸ਼ੁਰ ਦੇ ਨਾਮ ਦੀ ਜੋਤ ਜਗਾਈਏ, ਤਾਂ ਕਿ ਪਿਆਰੇ ਜਿਹੜੇ ਕਰਮ ਕਮਾਉਣ ਲਈ ਅਸੀਂ ਸੰਸਾਰ 'ਤੇ ਆਏ ਹਾਂ, ਅਸੀਂ ਉਹ ਅੱਛੇ ਕਰਮ ਕਰਕੇ ਉਹਦੀ ਦਰਗਾਹ 'ਚ ਸਾਨੂੰ ਪ੍ਰਵਾਨਗੀ ਮਿਲ ਸਕੇ, ਤਾਂ ਕਿ ਸਾਡੇ ਲੋਕ ਸੁਖੀ ਪਲੋਕ ਸੇਲੇ ਹੋਣ ਔਰ ਸਾਡਾ ਇਹ ਜਨਮ ਜਿਹੜਾ ਹੈ ਸਫਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ,
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 ਸਤਨਾਮ ਸ੍ਰੀ ਵਾਹਿਗੁਰੂ।
Preston Construction Design and Build, Terrain Approved Custom Homes, Town Homes, Multi-Tenant Buildings, Plazas, Medical Building Project. Jameen Tuhadi Kam Asada Apne Man Pasande Kar Banwao. From Architecture to City Approval, Foundation Digi to Complete Structure, Superior Quality Work. Preston Construction 905-461-5115, 905-461-5115, PrestonConstruction.ca. Check our previous projects.
Dishwasher, fridge, stove, washer, dryer, appliance chahiye koi bhi, bas ek baar dekho aakar, hum hai our
RR, our home and appliances, jahan aapko milti hai exceptional customer service aur lowest price hamesha. Brampton, Etobicoke, Stony Creek, yeah, London. Kisi bhi location par aaiye aur chuniye apni pasand ke brand new and open box appliances. Call
416-792-0877.
Hum hai our. Macro Global wale Seema Biana Huran.
Achha, tuhanda matlab main te Vicky dove dior par jai ikatthe aavange tuhade kol.
Bilkul, Seema Biana keh rahi si ke tera spouse visa 3 ton 6 mahine de andar andar aa jayega. Naale oh bahut sare Canadian colleges te universities de international agents vi ne. Vicky da student visa vi aon lagya samajh.
Ji, Macro Global de Seema Biana. Family, spouse, student, visitor ja skilled visa. Category chahe koi bhi hove. Sab layi ikko naam. Seema Biana.
Call 905-452-0000.
ਟੈਕਸ ਕਿਵੇਂ ਤੇ ਕਿੱਥੇ ਬਚਾਇਆ ਜਾ ਸਕਦਾ ਹੈ? CRA ਦਾ ਆਡਿਟ ਆ ਗਿਆ ਹੈ। ਰੀਅਲ ਸਟੇਟ ਇਨਵੈਸਟਰ ਹੋ, ਇਨਵੈਸਟਮੈਂਟ ਦੀ ਸਹੀ ਅਕਾਊਂਟਿੰਗ ਤੇ ਮੈਕਸਿਮਮ ਟੈਕਸ ਬਚਾਉਣਾ ਚਾਹੁੰਦੇ ਹੋ, ਬੈਂਕ ਤੋਂ ਸ਼ਰਤ ਜਾਂ ਲੋਨ ਅਪਰੂਵ ਕਰਾਉਣ ਲਈ ਬਿਜ਼ਨਸ ਪਲਾਨ ਚਾਹੀਦੀ ਹੈ, ਗੱਲ ਕੀ ਕਾਰਪੋਰੇਸ਼ਨ, ਬਿਜ਼ਨਸ ਟੈਕਸ, ਪਰਸਨਲ ਟੈਕਸ, ਨਿਊ ਕਾਰਪੋਰੇਸ਼ਨ ਸੈਟਅਪ, ਬਿਜ਼ਨਸ ਲੋਨਸ, ਫਾਈਨੈਂਸਿੰਗ, ਬੁੱਕ ਕੀਪਿੰਗ ਦੀ ਜ਼ਰੂਰਤ ਹੈ ਤਾਂ 20 ਸਾਲ ਤੋਂ ਵੱਧ ਤਜਰਬੇਕਾਰ ਚਾਰਟਰਡ ਅਕਾਊਂਟੈਂਟ ਹਰਚਰਨ ਸਿੰਘ ਗਰੋਵਰ CPA CA ਤੁਹਾਡੀ ਮਦਦ ਲਈ ਤਿਆਰ ਹਨ। 905-247-0193,
46 Avenue East, Unit Number 102, Brampton, King Truck Loan and Leasing.
ਬ੍ਰੈਂਪਟਨ ਵਿੱਚ ਰਦਰਫੋਰਡ ਅਤੇ ਗਲਿਡਨ ਦੇ ਲਾਗੇ 80 ਹੇਲ ਰੋਡ ਉੱਪਰ ਯੂਨਿਟ ਨੰਬਰ 1 ਤੋਂ 3 ਵਿੱਚ RB ਬਿਲਡਿੰਗ ਸਪਲਾਈ ਖੁੱਲ ਚੁੱਕਿਆ ਹੈ।
ਜੀ ਹਾਂ, ਰੈਨੋਵੇਸ਼ਨ ਅਤੇ ਕੰਸਟਰਕਸ਼ਨ ਕੰਟਰੈਕਟਰ ਜਰਾ ਧਿਆਨ ਦੇਣ, ਇੱਥੇ ਤੁਸੀਂ ਹੋਲਸੇਲ ਰੇਟ ਉੱਪਰ ਡੋਰਸ, ਬੇਸ ਬੋਰਡ, ਡਰਾਈਵਾਲ, ਮਟ, ਪਲੰਬਿੰਗ, HVAC, ਇੰਸੂਲੇਸ਼ਨ, ਹਾਰਡਵੁੱਡ, ਲੈਮੀਨੇਟ, ਵਿਨਾਇਲ, ਟਾਇਲਸ, ਬੈਕ ਸਪਲੈਸ਼, ਸਟੋਨ ਜਾਂ ਫਿਰ ਵੈਨਿਟੀਜ਼।
ਗੱਲ ਕੀ, ਹਰ ਤਰ੍ਹਾਂ ਦਾ ਬਿਲਡਿੰਗ ਮਟੀਰੀਅਲ ਤੁਸੀਂ ਇੱਥੋਂ ਖਰੀਦ ਸਕਦੇ ਹੋ।
ਜ਼ਿਆਦਾ ਜਾਣਕਾਰੀ ਲਈ ਅੱਜ ਹੀ ਕਾਲ ਕਰੋ ਰਣਜੀਤ ਸਿੰਘ 905-400-8000। ਜੀ ਹਾਂ, 905-454-8000।
ਰੇਡੀਓ ਖਬਰਸਾਰ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਿੱਘਾ ਸਵਾਗਤ ਤੇ ਜੀ ਆਇਆਂ ਨੂੰ। ਰੇਡੀਓ ਖਬਰਸਾਰ ਦੀ ਸ਼ੁਰੂਆਤ ਗੁਰਦੁਆਰਾ ਸਿੱਖ ਹੈਰੀਟੇਜ ਸਾਹਿਬ ਤੋਂ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਪਾਸੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਅਤੇ ਉਹਨਾਂ ਦੇ ਭਾਵ ਅਰਥ ਸਰਵਣ ਕਰਕੇ ਕੀਤੀ ਜਾਂਦੀ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਜੋ ਜਿਹੜੀ ਕੀਤੀ ਜਾਂਦੀ ਹੈ ਕਿ ਵਾਹਿਗੁਰੂ ਸਾਰਿਆਂ 'ਤੇ ਆਪਣਾ ਮਿਹਰ ਭਰਿਆ ਹੱਥ ਰੱਖੀ, ਸਾਰਿਆਂ ਨੂੰ ਤੰਦਰੁਸਤੀ ਬਖਸ਼ੀ। ਤਾਪਮਾਨ ਦੀ ਗੱਲ ਕਰੀਏ, ਅੱਜ ਦਿਨ ਬੁੱਧਵਾਰ ਅਤੇ ਸਤੰਬਰ ਮਹੀਨੇ ਦੀ ਆਖਰੀ ਤਰੀਕ ਭਾਵ ਸਤੰਬਰ 30 ਔਰ ਸਮਾਂ 8:10 ਦਾ ਹੋ ਚੁੱਕਿਆ ਜੀ। ਜੀ ਡੀ ਏ ਦੇ ਏਰੀਏ ਵਿੱਚ ਤਾਪਮਾਨ ਇਸ ਵਕਤ 11 ਡਿਗਰੀ ਦੇ ਆਸ ਪਾਸ ਦੱਸਿਆ ਜਾ ਰਿਹਾ ਅਤੇ ਆਸਮਾਨ ਦੇ ਵਿੱਚ ਧੁੱਪ ਅਤੇ ਬੱਦਲ ਜਿਹੜੇ ਹਲਕੇ ਹਲਕੇ ਬੱਦਲ ਜਿਹੜੇ ਉਹ ਛਾਏ ਹੋਏ ਨੇ ਔਰ ਆਸਮਾਨ ਦੇ ਵਿੱਚ ਧੁੱਪ ਵੀ ਲੱਗੀ ਹੋਈ ਹੈ। ਬਾਅਦ ਦੁਪਹਿਰ ਤਾਪਮਾਨ ਜਿਹੜਾ ਉਹ ਵੱਧ ਕੇ 16-17 ਡਿਗਰੀ ਦੇ ਆਸ ਪਾਸ ਦੱਸਿਆ ਜਾ ਰਿਹਾ ਹੈ ਔਰ ਆਸਮਾਨ ਦੇ ਵਿੱਚ ਬੱਦਲ ਅਤੇ ਧੁੱਪ ਜਿਹੜੇ ਉਹ ਦੋਨੋਂ ਬਣੇ ਰਹਿਣ ਦੀ ਸੰਭਾਵਨਾ ਹੈ ਔਰ ਬਾਅਦ ਦੁਪਹਿਰ 2-3 ਵਜੇ ਹਲਕੀ ਹਲਕੀ ਬਾਰਿਸ਼ ਦੀ ਸੰਭਾਵਨਾ ਜਿਹੜੀ ਉਹ ਵੀ ਦੱਸੀ ਜਾ ਰਹੀ ਹੈ। ਕੱਲ੍ਹ ਨੂੰ ਭਾਵ ਵੀਰਵਾਰ ਨੂੰ ਤਾਪਮਾਨ 16 ਡਿਗਰੀ ਦੇ ਆਸ ਪਾਸ ਰਹੇਗਾ ਅਤੇ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਜਾ ਰਹੀ ਹੈ। ਸ਼ੁੱਕਰਵਾਰ ਵਾਲੇ ਦਿਨ ਤਾਪਮਾਨ 12 ਡਿਗਰੀ ਦੇ ਆਸ ਪਾਸ ਰਹੇਗਾ ਅਤੇ ਆਸਮਾਨ ਦੇ ਵਿੱਚ ਧੁੱਪ ਅਤੇ ਬੱਦਲ ਜਿਹੜੇ ਦੋਨੋਂ ਛਾਏ ਰਹਿਣਗੇ। ਅੱਜ ਸੂਰਜ 7:16 'ਤੇ ਚੜਿਆ ਸੀ ਅਤੇ ਸ਼ਾਮ ਨੂੰ 7 ਵਜੇ ਸੂਰਜ ਛਿਪੇਗਾ। ਹਵਾ ਦੀ ਰਫ਼ਤਾਰ ਇਸ ਵਕਤ 14 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ ਜਿਸ ਨਾਲ ਤਾਪਮਾਨ 9 ਡਿਗਰੀ ਮਹਿਸੂਸ ਹੋ ਰਿਹਾ ਹੈ। ਸੀਬੀ ਮੀਡੀਆ ਗਰੁੱਪ ਦੀ ਪੇਸ਼ਕਸ਼ ਸਾਡਾ ਪੰਜਾਬੀ ਦਾ ਅਖ਼ਬਾਰ ਕੈਨੇਡੀਅਨ ਪੰਜਾਬੀ ਪੋਸਟ ਹਰ ਸ਼ੁੱਕਰਵਾਰ ਵਾਲੇ ਦਿਨ ਛਾਪ ਕੇ ਅਤੇ ਤੁਹਾਡੇ ਸਾਹਮਣੇ ਪੇਸ਼ ਹੁੰਦਾ ਹੈ। ਤੁਸੀਂ ਇਸ ਦੀ ਕਾਪੀ ਕਿਸੇ ਵੀ ਨੇੜਲੇ ਭਾਰਤੀ ਸਟੋਰ ਤੋਂ ਜਿੱਥੇ ਸਾਡੇ ਬਾਕਸ ਪਏ ਨੇ ਉੱਥੋਂ ਤੁਸੀਂ ਪ੍ਰਾਪਤ ਕਰ ਸਕਦੇ ਹੋ ਔਰ ਵੈਬਸਾਈਟ ਕੈਨੇਡੀਅਨ ਪੰਜਾਬੀ ਪੋਸਟ ਹਰ ਰੋਜ਼ ਮੰਡੇ ਟੂ ਫਰਾਈਡੇ ਅਪਡੇਟ ਕੀਤੀ ਜਾਂਦੀ ਹੈ ਜਿੱਥੇ ਲੋਕਲ ਖਬਰਾਂ ਹੁੰਦੀਆਂ ਨੇ, ਨੈਸ਼ਨਲ ਇੰਟਰਨੈਸ਼ਨਲ ਪੰਜਾਬ ਭਾਰਤ ਤੋਂ ਔਰ ਸਾਰੇ ਵਰਲਡ ਤੋਂ ਖਬਰਾਂ ਜਿਹੜੀਆਂ ਨੇ ਉਹ ਅਪਡੇਟ ਕੀਤੀਆਂ ਜਾਂਦੀਆਂ ਨੇ, ਜਿਹੜੀਆਂ ਮੇਨ ਹੈਡਲਾਈਨ ਟੌਪਿਕ ਹੁੰਦੇ ਨੇ ਔਰ ਤੁਸੀਂ ਆਪਣੇ ਆਪ ਨੂੰ ਉੱਥੇ ਜਾ ਕੇ ਵੀ ਅਪਡੇਟ ਕਰ ਸਕਦੇ ਹੋ, ਵਿਜ਼ਿਟ ਕਰ ਸਕਦੇ ਹੋ ਕੈਨੇਡੀਅਨ ਪੰਜਾਬੀ ਪੋਸਟ ਦੀ ਵੈਬਸਾਈਟ। ਗੂਗਲ 'ਤੇ ਕਰੋਮ 'ਤੇ ਜਾ ਕੇ ਤੁਸੀਂ ਪੰਜਾਬੀ ਪੋਸਟ ਸਰਚ ਕਰਨਾ ਜੀ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਡਵਰਟੀਜ਼ਮੈਂਟ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 647-7761 ਮੇਰਾ ਨੰਬਰ, 6477678921। ਇਸ ਵਕਤ ਕੁਝ ਸਪੈਸ਼ਲ ਪੈਕੇਜ ਨੇ ਔਰ 2-3 ਸਪੋਰਟ ਵੀ ਸਾਡੇ ਕੋਲ ਅਵੇਲੇਬਲ ਨੇ ਪ੍ਰੋਗਰਾਮ ਦੇ ਵਿੱਚ ਰੇਡੀਓ ਖਬਰਸਾਰ ਦੇ ਵਿੱਚ ਔਰ ਤੁਸੀਂ ਨਿਊਜ਼ ਪੇਪਰ ਦੇ ਰਾਹੀਂ ਵੀ ਆਪਣੇ ਆਪ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਤਾਂ ਦੋਵਾਂ ਦਾ ਕੋਂਬੋ ਪੈਕੇਜ ਬਹੁਤ ਹੀ ਵਧੀਆ ਡੀਲ, ਬਹੁਤ ਹੀ ਵਧੀਆ ਔਫਰ ਦੇ ਨਾਲ ਜ਼ਰੂਰ ਅਸੀਂ ਤੁਹਾਡੇ ਨਾਲ ਹਾਂ ਇਸ ਵਕਤ ਇਸ ਸਮੇਂ ਦੇ ਵਿੱਚ। ਇੱਕ ਦੂਜੇ ਦਾ ਜਿਹੜਾ ਸਾਥ ਆ ਰਲ ਮਿਲ ਕੇ ਦੇਵਾਂਗੇ, ਇੱਕ ਦੂਜੇ ਨੂੰ ਸਾਥ ਨਾਲ ਲੈ ਕੇ ਚੱਲਾਂਗੇ, ਇਸ ਵੱਧ ਤੋਂ ਵੱਧ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਨ ਦਾ ਯਤਨ ਕਰਾਂਗੇ, ਕੋਸ਼ਿਸ਼ ਕਰਾਂਗੇ। ਸੋ 647-7761 6477678921 ਮੇਰਾ ਨੰਬਰ, ਇਸ ਨੰਬਰ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਆਓ ਫਿਰ ਚੱਲਦੇ ਹਾਂ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਵੱਲ। ਅਗਲਾ ਸੈਗਮੈਂਟ ਹੁੰਦਾ ਜੀ ਗੁੱਡ ਮਾਰਨਿੰਗ ਦਾ ਮੈਸੇਜ, ਹੋਮ ਲਾਈਫ ਸਲੋਅਰ ਸਿਟੀ ਵੱਲੋਂ ਭੇਜਿਆ ਜਾਂਦਾ ਜੀ ਔਰ ਹੋਮ ਲਾਈਫ ਸਲੋਅਰ ਸਿਟੀ ਸਾਡੇ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਨੇ। 905-913-8500 ਹੋਮ ਲਾਈਫ ਸਲੋਅਰ ਸਿਟੀ ਦਾ ਨੰਬਰ ਹੈ। ਬ੍ਰੈਮਲੀ ਮੇਫੀਲਡ ਵਾਲੇ ਪਲਾਜ਼ੇ ਵਿੱਚ ਬਹੁਤ ਵੱਡਾ ਆਫਿਸ, 905-913-8500। ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ 416-994-7272। ਇੰਸ਼ੋਰੈਂਸ ਦੇ ਸੰਬੰਧ ਵਿੱਚ ਤੁਹਾਨੂੰ ਕੋਈ ਵੀ ਸਲਾਹ ਮਸ਼ਵਰਾ ਚਾਹੀਦਾ ਹੈ, ਕੋਈ ਵੀ ਤੁਹਾਡਾ ਕੁਐਸਚਨ ਕੰਸਰਨ ਆ ਤਾਂ ਤੁਸੀਂ ਸਿਮਰਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। 416-994-7272 ਸਿਮਰਨ ਜੀ ਦਾ ਨੰਬਰ ਹੈ। ਸੋ ਆਓ ਫਿਰ ਵੱਧਦੇ ਹਾਂ ਜੀ ਅਗਲੇ ਸੈਗਮੈਂਟ ਵੱਲ। ਗੁੱਡ ਮਾਰਨਿੰਗ ਦਾ ਮੈਸੇਜ, ਜਗਦੀਸ਼ ਭਾਅ ਜੀ ਹਰ ਰੋਜ਼ ਅਪਡੇਟ ਕਰਦੇ ਨੇ ਅਤੇ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਨੇ। ਭਾਅ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਸੋ ਮਚ ਸੰਦੀਪ ਜੀ, WTUR 770 ਤੋਂ ਪ੍ਰੋਗਰਾਮ ਖਬਰਸਾਰ ਨਾਲ ਜੁੜੇ ਸਾਰੇ ਹੀ ਸੋਤਿਆਂ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ। ਹੋਮ ਲਾਈਫ ਸਰਵਰ ਸਿਟੀ 5-star ਬ੍ਰੋਕਰੇਜ, 650 ਏਜੰਟਸ ਦੀ ਇੱਕ ਸਟਰੋਂਗ ਟੀਮ ਐਂਡ ਗਰੋਇੰਗ ਫਾਸਟ। ਹੋਮ ਲਾਈਫ ਸਰਵਰ ਸਿਟੀ ਨੂੰ ਜੁਆਇਨ ਕਰਨਾ 905-913-8500 ਇਹਨਾਂ ਦਾ ਨੰਬਰ ਹੈ। ਸੋ ਪ੍ਰੋਗਰਾਮ ਨੂੰ ਅਸੀਂ ਅੱਗੇ ਤੋਰਦੇ ਹਾਂ ਹੋਮ ਲਾਈਫ ਸਰਵਰ ਸਿਟੀ ਤੋਂ ਅਜੀਤ ਕਾਚਾ ਜੀ ਵੱਲੋਂ ਭੇਜੇ ਗੁੱਡ ਮਾਰਨਿੰਗ ਦੇ ਮੈਸੇਜ ਦੇ ਨਾਲ ਅਤੇ ਉਸ ਤੋਂ ਬਾਅਦ ਫਿਰ ਅਸੀਂ ਦੂਸਰੇ ਸੈਗਮੈਂਟਸ ਦੇ ਉੱਤੇ ਚੱਲਦੇ ਹਾਂ। ਦ ਪ੍ਰੋਬਲਮ ਇਜ਼ ਨੋਟ ਦ ਪ੍ਰੋਬਲਮ, ਦ ਪ੍ਰੋਬਲਮ ਇਜ਼ ਯੋਰ ਐਟੀਟਿਊਡ ਅਬਾਊਟ ਦ ਪ੍ਰੋਬਲਮ। ਸੋ ਅੱਜ ਦੇ ਗੁੱਡ ਮਾਰਨਿੰਗ ਦੇ ਮੈਸੇਜ ਦੇ ਵਿੱਚ ਅਜੀਤ ਕਾਜਾ ਨੇ ਲਿਖ ਕੇ ਭੇਜਿਆ ਕਿ ਸਮੱਸਿਆ ਕੋਈ ਸਮੱਸਿਆ ਨਹੀਂ ਹੁੰਦੀ, ਸਮੱਸਿਆ ਹੁੰਦੀ ਹੈ ਤੁਹਾਡਾ ਉਸ ਸਮੱਸਿਆ ਪ੍ਰਤੀ ਨਜ਼ਰੀਆ ਅਤੇ ਉਸ ਨੂੰ ਤੁਸੀਂ ਸਮੱਸਿਆ ਦਾ ਹੱਲ ਕਿਸ ਤਰ੍ਹਾਂ ਕਰਨਾ ਹੈ। ਦ ਪ੍ਰੋਬਲਮ ਇਜ਼ ਨੋਟ ਦ ਪ੍ਰੋਬਲਮ ਇਜ਼ ਯੂਰ ਐਟੀਟਿਊਡ ਟੂ ਅਬਾਊਟ ਦ ਪ੍ਰੋਬਲਮ। ਸੋ ਸਮੱਸਿਆ ਦੇ ਪ੍ਰਤੀ ਤੁਹਾਡਾ ਕੀ ਐਟੀਟਿਊਡ ਹੈ, ਕਿਸ ਤਰ੍ਹਾਂ ਤੁਸੀਂ ਉਸ ਸਮੱਸਿਆ ਨੂੰ ਲੈਂਦੇ ਹੋ, ਤੁਸੀਂ ਉਸਨੂੰ ਇੱਕ ਸਮੱਸਿਆ ਵਾਂਗ ਲੈਂਦੇ ਹੋ, ਤੁਸੀਂ ਉਸਨੂੰ ਇੱਕ ਚੈਲੇਂਜ ਵਾਂਗ ਲੈਂਦੇ ਹੋ, ਤੁਸੀਂ ਉਸਨੂੰ ਹੱਸ ਕੇ ਸੋਲਵ ਕਰਨ ਦੀ ਗੱਲ ਸੋਚਦੇ ਹੋ, ਜਾਂ ਫਿਰ ਉਸ ਲਈ ਖਫਾ ਹੋ ਕੇ ਲੜ ਕੇ ਉਸ ਤੋਂ ਪਾਸੇ ਹੋਣ ਦੀ ਗੱਲ ਕਰਦੇ ਹੋ। ਸਾਡੇ ਸਮਾਜ ਦੇ ਵਿੱਚ ਕਨਫਲਿਕਟ ਨੂੰ ਸੋਲਵ ਕਰਨ ਦੀ ਜਿਹੜੀ ਟ੍ਰੇਨਿੰਗ ਕਹਿ ਲਈਏ ਜਾਂ ਉਸ ਪ੍ਰਤੀ ਸਮਝ ਕਹਿ ਲਈਏ, ਬਹੁਤ ਘੱਟ ਹੈ। ਕੋਈ ਵੀ ਜਦੋਂ ਕੋਨਫਲਿਕਟ ਰਾਈਜ਼ ਕਰਦਾ ਹੈ, ਕਿਸੇ ਨਾ ਕਿਸੇ ਦੇ ਨਾਲ ਸਾਡੀ ਕੋਈ ਸਮੱਸਿਆ ਖੜ੍ਹੀ ਹੁੰਦੀ ਹੈ, ਅਤੇ ਸਾਡੀ ਜਿਹੜੀ ਅਪਰੋਚ ਹੈ ਉਹ ਬਹੁਤ ਹੀ ਵੇਰੀ ਨੈਗੇਟਿਵ ਹੁੰਦੀ ਹੈ ਅਤੇ ਉਸ ਕੋਨਫਲਿਕਟ ਨੂੰ ਹੋਰ ਵਧਾਉਣ ਦੀ ਹੁੰਦੀ ਹੈ। ਪਰ ਉਸ ਕੋਨਫਲਿਕਟ ਨੂੰ ਅਸੀਂ ਰਿਜ਼ੋਲਵ ਕਿੱਦਾਂ ਕਰਨਾ ਹੈ, ਇਹ ਇੱਕ ਬਹੁਤ ਵੱਡਾ ਗੁਣ ਹੁੰਦਾ ਔਰ ਇਸ ਦੇ ਲਈ ਸਪੈਸ਼ਲ ਕਲਾਸਾਂ ਵੀ ਲੱਗਦੀਆਂ ਨੇ ਕਿ ਕਿਸ ਤਰ੍ਹਾਂ ਤੁਸੀਂ ਕੋਈ ਰਾਈਜ਼ਿੰਗ ਕੰਫਲਿਕਟ ਹੈ ਉਸ ਨੂੰ ਰਿਜ਼ੋਲਵ ਕਿੱਦਾਂ ਕਰਨਾ, ਉਸ ਨੂੰ ਘਟਾਉਣਾ ਕਿੱਦਾਂ ਹੈ, ਉਸ ਤੋਂ ਬਚਣਾ ਕਿੱਦਾਂ ਹੈ। ਸੇਮ ਵੇ ਕੋਈ ਪ੍ਰੋਬਲਮ ਹੈਗੀ, ਕੋਈ ਛੋਟੀ ਮੋਟੀ ਪ੍ਰੋਬਲਮ ਆ ਗਈ, ਉਸ ਨੂੰ ਤੁਸੀਂ ਉੱਥੇ ਹੀ ਖਤਮ ਕਿੱਦਾਂ ਕਰਨਾ, ਜਾਂ ਫਿਰ ਉਸ ਨੂੰ ਖੰਭਾਂ ਦੀਆਂ ਡਾਰਾਂ ਕਿੱਦਾਂ ਬਣਾਉਣੀਆਂ ਨੇ, ਹੋਰ ਕਿੱਦਾਂ ਵਧਾਉਣਾ ਹੈ, ਅਤੇ ਆਪਣੇ ਆਪ ਉਸ ਤਾਣੀ ਦੇ ਵਿੱਚ ਕਿੱਦਾਂ ਉਲਝਦੇ ਜਾਣਾ। ਸੋ ਪ੍ਰੋਬਲਮ ਇਜ਼ ਨੋਟ ਦ ਪ੍ਰੋਬਲਮ, ਦ ਪ੍ਰੋਬਲਮ ਇਜ਼ ਦ ਐਟੀਟਿਊਡ ਅਬਾਊਟ ਦ ਪ੍ਰੋਬਲਮ। ਸੋ ਕੋਈ ਵੀ ਸਮੱਸਿਆ ਆਉਂਦੀ ਜ਼ਿੰਦਗੀ 'ਚ, ਉਸ ਨੂੰ ਕਿਸ ਤਰ੍ਹਾਂ, ਇਹ ਸੋਚੋ ਕਿ ਉਹਦਾ ਹੱਲ ਕਿਸ ਤਰ੍ਹਾਂ ਕੱਢਣਾ, ਉਹ ਹੱਲ ਕਿੱਦਾਂ ਹੋਊਗੀ। ਹੁਣ ਇੱਕ ਚੈਲੇਂਜ ਹੈ, ਇਹ ਚੈਲੇਂਜ ਦਾ ਹੱਲ ਕੀ ਹੋਵੇਗਾ, ਇਸ ਪਾਸੇ ਸੋਚਣਾ, ਅਤੇ ਇਸ ਨੂੰ ਅਸੀਂ ਠੀਕ ਕਿੱਦਾਂ ਕਰ ਸਕਦੇ ਹਾਂ, ਨਾ ਕਿ ਅਸੀਂ ਇਸ ਨੂੰ ਇਹਦੇ ਲਈ ਅਸੀਂ ਇਹਨੂੰ ਲੜ ਕੇ ਜਾਂ ਫਿਰ ਇਸ ਨੂੰ ਕਿਸੇ ਨੂੰ ਕਿਸੇ ਤੋਂ ਬਦਲਾ ਲੈ ਕੇ ਜਾਂ ਫਿਰ ਕੋਈ ਹੋਰ ਕਰਕੇ ਇੱਦਾਂ ਦੀ ਗੱਲਾਂ। ਸੋ ਪ੍ਰੋਬਲਮ ਇਜ਼ ਨੋਟ ਦ ਪ੍ਰੋਬਲਮ ਇਜ਼ ਯੋਰ ਐਟੀਟਿਊਡ ਅਬਾਊਟ ਦ ਪ੍ਰੋਬਲਮ। ਸੋ ਅੱਜ ਦੇ ਇਸ ਗੁੱਡ ਮਾਰਨਿੰਗ ਦੇ ਮੈਸੇਜ ਦੇ ਨਾਲ ਤੁਹਾਨੂੰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਇਛਾਵਾਂ, ਔਰ ਹੋਮ ਲਾਈਫ ਯੂਨੀਵਰਸਿਟੀ ਵੱਲੋਂ ਸਾਡੇ ਸਾਰੇ ਹੀ ਸਰੋਤਿਆਂ ਨੂੰ ਗੁੱਡ ਮਾਰਨਿੰਗ ਐਂਡ ਸ਼ੁਭ ਇਛਾਵਾਂ, ਔਰ ਸਾਡੇ ਸਾਰੇ ਸਰੋਤਿਆਂ ਵੱਲੋਂ ਹੋਮ ਲਾਈਫ ਯੂਨੀਵਰਸਿਟੀ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਇਛਾਵਾਂ। ਪ੍ਰੋਗਰਾਮ ਖਬਰਸਾਰ ਸਵੇਰੇ 8 to 10 ਗੁਰਪ੍ਰੀਤ ਪੁਰਬਾ ਜੀ ਮੇਰੇ ਨਾਲ ਨੇ ਇਸ ਸਮੇਂ, ਔਰ ਅਗਲਾ ਸਾਡਾ ਸੈਗਮੈਂਟ ਸਪੋਰਟਸ, ਸਪੋਰਟਸ ਤੋਂ ਬਾਅਦ ਅਸੀਂ ਕੁਝ ਗੱਲ ਕਰਾਂਗੇ ਕਰੋਨਾ ਵਾਇਰਸ ਦੀ, ਅਤੇ ਫਿਰ ਇੱਥੋਂ ਦੀਆਂ ਖਬਰਾਂ ਦੇ ਉੱਤੇ ਗੱਲਬਾਤ ਹੋਵੇਗੀ। 8:30 ਮੇਰੇ ਨਾਲ ਬਲਰਾਜ ਦਿਓਲ ਜੀ ਗੱਲਬਾਤ ਕਰਨਗੇ। ਬੀਤੇ ਦਿਨੀ ਸਾਡੇ ਵੱਲੋਂ 1 ਘੰਟੇ ਦੀ ਡਿਬੇਟ ਕੀਤੀ ਗਈ ਸੀ, ਔਰ ਉਸ ਦੇ ਉੱਤੇ ਹਾਲੇ ਵੀ ਕਾਫੀ ਚਰਚਾ ਜਿਹੜੀ ਛਿੜੀ ਹੋਈ ਹੈ ਕਿ ਬਲਰਾਜ ਦਿਓਲ ਜੀ ਨੇ ਇਕੱਲੀ ਇਕੱਲੀ ਮੱਧ ਜਿਹੜੀ ਇਹ ਖੇਤੀ ਆਰਡੀਨੈਂਸ ਬਿੱਲਾਂ ਦੀ ਪੜ੍ਹ ਕੇ ਸੁਣਾਈ, ਅਤੇ ਐਕਸਪਰਟਸ ਕੋਲੋਂ ਪੁੱਛਿਆ ਕਿ ਇਸ ਦੀ ਸਾਨੂੰ ਦੱਸੋ ਇਸ ਦੇ ਵਿੱਚ ਗਲਤ ਕੀ ਲਿਖਿਆ ਹੋਇਆ ਹੈ। ਸੋ ਗਲਤ ਕੁਛ ਨਹੀਂ ਲਿਖਿਆ, ਪਰ ਲੋਕਾਂ ਦਾ ਇਹ ਖਦਸ਼ਾ ਕਿ ਪ੍ਰੈਕਟੀਕਲੀ ਇਹ ਖੇਤੀ ਆਰਡੀਨੈਂਸ ਬਿੱਲ ਤੁਹਾਡੇ ਲਈ ਗਲਤ ਹੋਣਗੇ, ਕਿਸਾਨਾਂ ਦੇ ਲਈ ਗਲਤ ਹੋਣਗੇ, ਪਰ ਜਿਹੜੀ ਇਸਦੀ ਸ਼ਬਦਾਵਲੀ ਹੈ ਜੋ ਇਸ ਦੇ ਵਿੱਚ ਲਿਖਿਆ, ਜਿਹੜੀਆਂ ਮੱਦਾਂ ਲਿਖੀਆਂ ਗਈਆਂ ਨੇ ਉਹ ਬਿਲਕੁਲ ਸਹੀ ਲਿਖੀਆਂ ਗਈਆਂ ਨੇ। ਅੱਛਾ, ਇਸ ਤੋਂ ਪਹਿਲਾਂ ਇੱਕ ਹੋਰ ਕੰਟਰੈਕਟ ਫਾਰਮਿੰਗ ਦਾ ਬਿੱਲ ਲਿਆਂਦਾ ਗਿਆ ਸੀ, ਜਿਹੜਾ ਕਾਨੂੰਨ ਬਣਿਆ ਉਹ ਕੰਟਰੈਕਟ ਫਾਰਮਿੰਗ ਦਾ ਬਿੱਲ ਲਿਆਂਦਾ ਸੀ ਸਾਡੇ ਅਕਾਲੀ ਸਰਕਾਰ ਨੇ ਔਰ ਪੰਜਾਬ ਗਵਰਨਮੈਂਟ ਨੇ ਪੰਜਾਬ ਦੇ ਵਿੱਚ। ਉਹ ਕਿੰਨਾ ਕੁ ਮੇਲ ਖਾਂਦਾ ਇਸ ਬਿੱਲ ਦੇ ਨਾਲ, ਇਹ ਜਿਹੜੇ 3 ਖੇਤੀ ਆਰਡੀਨੈਂਸ ਲਿਆਂਦੇ ਗਏ ਨੇ, ਇਹਦਾ ਥੋੜ੍ਹਾ ਜਿਹਾ ਮੁਤਾਲਾ ਕਰਾਂਗੇ ਕਿ ਉਦੋਂ ਅਕਾਲੀ ਭਾਜਪਾ ਸਰਕਾਰ ਨੇ, ਪੰਜਾਬ ਸਰਕਾਰ ਨੇ ਜਿਹੜਾ ਇਹ ਕੰਟਰੈਕਟ ਫਾਰਮਿੰਗ ਦਾ ਬਿੱਲ ਲਿਆਂਦਾ ਸੀ, ਕਾਨੂੰਨ ਬਣਾਇਆ ਸੀ, ਉਹ ਕਿੰਨਾ ਕੁ ਮੇਲ ਖਾਂਦਾ, ਅਤੇ ਕੈਪਟਨ ਸਾਹਿਬ ਦਾ ਕਾਂਗਰਸ ਦਾ ਉਸ 'ਤੇ ਕੀ ਰਿਐਕਸ਼ਨ ਸੀ ਅਤੇ ਕੀ ਐਕਸ਼ਨ ਲਿਆ ਉਹਨਾਂ ਨੇ, ਇਹਦੇ ਬਾਰੇ ਮੈਂ 8:30 ਗੱਲਬਾਤ ਕਰਾਂਗਾ। ਅਤੇ ਇਸ ਤੋਂ ਇਲਾਵਾ ਹੋਰ ਵੱਡੀਆਂ ਖਬਰਾਂ ਨੇ ਜਿਹਨਾਂ 'ਤੇ ਨਜ਼ਰ ਮਾਰਨੀ ਹੈ। ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਸਾਰਿਆਂ ਦਾ ਜਿਹੜਾ ਦਿਨ ਹੈ ਜੀ ਬਹੁਤ ਵਧੀਆ ਸ਼ੁਰੂ ਹੋਇਆ ਹੋਵੇਗਾ
ਜੀ। ਵੈਰੀ ਗੁੱਡ ਮਾਰਨਿੰਗ। ਸੋ ਕੀ ਨੇ ਸਪੋਰਟਸ ਦੀਆਂ ਖਬਰਾਂ?
ਜੀ ਬਿਲਕੁਲ, ਮੇਜਰ ਲੀਗ ਬੇਸਬਾਲ ਤੋਂ ਸ਼ੁਰੂ ਕਰਦੇ ਹਾਂ ਜੀ। 4 ਸਾਲਾਂ ਦੇ ਬਾਅਦ ਪਲੇਆਫ ਦੇ ਵਿੱਚ ਪਹੁੰਚੀ ਹੈ ਜੀ ਆਪਣੀ ਟੀਮ ਟੋਰਾਂਟੋ ਬਲੂ ਜੇਜ਼, ਔਰ ਟੈਂਪਾ ਬੇ ਦੇ ਨਾਲ 3 ਮੈਚ ਦੀ ਜਿਹੜੀ ਸੀਰੀਜ਼ ਹੈ ਜੀ, ਉਹਦੇ ਪਹਿਲੇ ਮੈਚ ਦੇ ਵਿੱਚ ਟੈਂਪਾ ਬੇ 3-1 ਦੇ ਨਾਲ ਜੇਤੂ ਰਹੇ ਨੇ। ਸੀਰੀਜ਼ ਅੱਜ ਵੀ ਓਵਰ ਹੋ ਸਕਦੀ ਹੈ ਜੀ, ਕਿਉਂਕਿ ਗੇਮ ਨੰਬਰ 2 ਹੈ, ਔਰ ਜੇਕਰ ਟੈਂਪਾ ਬੇ ਜਿੱਤ ਜਾਂਦੀ ਹੈ ਅੱਜ 4 ਵਜੇ ਮੈਚ ਸ਼ੁਰੂ ਹੋਣਾ, ਤਾਂ ਪਲੇਆਫ ਜਿਹੜਾ ਕਦੋਂ ਆਇਆ ਤੇ ਕਦੋਂ ਫਿਨਿਸ਼ ਹੋ ਗਿਆ ਜੀ ਉਹ ਪਤਾ ਵੀ ਨਹੀਂ ਚੱਲਣਾ। ਸੋ ਟੋਰਾਂਟੋ ਬਲੂ ਜੇਜ਼ ਨੂੰ ਅੱਜ ਦੁਬਾਰਾ ਤੋਂ ਜਿਹੜਾ ਹੈ ਜੀ ਕਮਰ ਕਸੇ ਕੱਸ ਕੇ ਇਹ ਜਿਹੜਾ ਮੈਚ ਹੈ ਜੀ ਜਿੱਤਣਾ ਪੈਣਾ, ਤਾਂ ਫਿਰ ਗੇਮ ਨੰਬਰ 3 ਹੋਏਗੀ
ਜੀ।
NBA ਦੇ ਵਿੱਚ ਫਾਈਨਲ LA ਲੇਕਰਸ ਵਰਸਿਸ ਮਿਆਮੀ ਹੀਟ ਗੇਮ ਨੰਬਰ 1 ਇਹ ਜਿਹੜੀ ਹੈ ਜੀ ਅੱਜ ਰਾਤ ਨੂੰ 9 ਵਜੇ ਹੋਏਗੀ। ਔਰ ਜੇਕਰ ਸੋਕਰ ਦੀ ਗੱਲ ਕਰੀਏ, ਮੇਜਰ ਲੀਗ ਸੋਕਰ ਦੇ ਵਿੱਚ ਟੋਰਾਂਟੋ ਦਾ ਅਗਲਾ ਜਿਹੜਾ ਮੈਚ ਹੈ ਜੀ ਫਿਲਾਡੈਲਫੀਆ ਦੇ ਨਾਲ 7:30 ਸੈਟਰਡੇ ਵਾਲੇ ਦਿਨ ਹੋਏਗਾ। ਫ੍ਰੈਂਚ ਓਪਨ ਵੁਮਨ ਸੈਕਸ਼ਨ ਦੇ ਵਿੱਚ ਜੀ ਐਸ ਸਟੈਫਾਨਸ, ਸੈਬਾਲੈਂਕਾ, ਐਸ ਕੈਨਿਨ, ਪਲਿਸਕੋਵਾ, ਕੋਲਿਨਸ, ਆਸਟਾਪੈਂਕੋ ਜਿਹੜੀਆਂ ਨੇ ਜੀ ਉਹਨਾਂ ਨੇ ਆਪਣੇ ਆਪਣੇ ਮੈਚ ਜਿੱਤੇ ਨੇ ਔਰ ਅਗਲੇ ਰਾਊਂਡ ਦੇ ਵਿੱਚ ਪਹੁੰਚ ਗਏ ਨੇ। ਮੈਨਸ ਸੈਕਸ਼ਨ ਦੇ ਵਿੱਚ ਕੈਨੇਡੀਅਨ ਸ਼ਪਾਵਲੋਵ ਤੇ ਉਸ ਤੋਂ ਬਿਨਾਂ ਜਿਹੜੇ ਦੂਸਰੀ ਕੰਟਰੀਜ਼ ਤੋਂ ਪਲੇਅਰ ਨੇ ਜੀ ਡਮਿਟਰੋਵ, ਬੌਤਿਸਟਾ ਆਗਟ, ਸਿਤਸਿਪਸ ਤੇ ਜੋਕੋਵਿਚ ਨੰਬਰ 1 ਤੇ ਕੇ ਐਂਡਰਸਨ ਜਿਹੜੇ ਨੇ ਜੀ ਉਹਨਾਂ ਨੇ ਆਪਣੇ ਆਪਣੇ ਮੈਚਿਸ ਜਿੱਤੇ ਨੇ। ਵੀ ਪੋਸਪਿਸਟੋਲ ਜਿਹੜੇ ਕੈਨੇਡੀਅਨ ਨੇ ਜੀ ਉਹ ਪਹਿਲੇ ਰਾਊਂਡ ਦੇ ਵਿੱਚ ਹਾਰ ਕੇ ਜਿਹੜੇ ਨੇ ਜੀ ਬਾਹਰ ਹੋ ਗਏ ਨੇ। ਔਰ NFL ਤੋਂ ਜਿਹੜੀ ਨਿਊਜ਼ ਹੈ ਜੀ, ਟੈਨਸੀ ਟਾਈਟਨਸ ਦੇ ਜਿਹੜੇ 3 ਪਲੇਅਰ ਨੇ ਉਹ ਪੋਜ਼ਿਟਿਵ ਜਿਹੜੇ ਪਾਏ ਗਏ ਨੇ ਜੀ, ਔਰ ਉਹਨਾਂ ਦਾ ਜਿਹੜਾ ਸੰਡੇ ਨੂੰ ਮੈਚ ਹੋਇਆ ਸੀ ਮਿਨੇਸੋਟਾ ਵਾਈਕਿੰਗਸ ਦੇ ਨਾਲ ਟੀਮ ਦੇ ਨਾਲ, ਇਹ ਦੋਨਾਂ ਟੀਮਾਂ ਦੇ ਜਿਹੜੇ ਪਲੇਅਰਸ ਨੇ ਜੀ ਔਰ ਜਿਹੜਾ ਉਹਨਾਂ ਦਾ ਸਪੋਰਟ ਸਟਾਫ ਹੈ, ਇਹਨਾਂ ਦੋਨਾਂ ਟੀਮਾਂ ਨੂੰ ਜਿਹੜਾ ਹੈ ਜੀ ਸਸਪੈਂਡ ਕਰ ਦਿੱਤਾ ਗਿਆ ਫਰੋਮ ਮੈਨੀ ਪਰਸਨਲ ਐਕਟੀਵਿਟੀਜ਼ ਜਿਹੜੀਆਂ ਉਹ ਉੱਥੇ ਕਰਦੇ ਨੇ। ਸੋ ਇਹ ਜਿਹੜਾ ਹੈ ਜੀ ਇੱਕ ਵੱਡੀ ਨਿਊਜ਼ ਹੈ NFL ਦੇ ਵਿੱਚੋਂ। ਔਰ ਕ੍ਰਿਕਟ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਜੀ, ਕੱਲ੍ਹ ਸਨਰਾਈਜ਼ਰਸ ਹੈਦਰਾਬਾਦ ਵਰਸਿਸ ਦਿੱਲੀ ਦਾ ਮੈਚ ਹੋਇਆ ਸੀਗਾ, ਔਰ ਸਨਰਾਈਜ਼ਰਸ ਹੈਦਰਾਬਾਦ ਇਸ ਮੈਚ ਦੇ ਵਿੱਚ 15 ਰਨ ਦੇ ਨਾਲ ਵਿਨਰ ਰਹੇ ਨੇ। ਇਸ ਮੈਚ ਦੇ ਵਿੱਚ ਜਿਹੜੀ ਵੱਡੀ ਜੀ ਜਗਦੀਸ਼ ਜੀ ਸਾਹਮਣੇ ਆਈ ਹੈ, ਇਸ ਤੋਂ ਪਹਿਲਾਂ ਸਾਰੇ ਮੈਚਾਂ ਦੇ ਵਿੱਚ ਜਿਹੜੀ ਡੈਥ ਬੋਲਿੰਗ ਸੀਗੀ ਉਹ ਥੋੜ੍ਹੀ ਜੀ ਵਧੀਆ ਨਹੀਂ ਰਹੀ ਸੀ, ਪਰ ਕੱਲ੍ਹ ਸਨਰਾਈਜ਼ਰਸ ਹੈਦਰਾਬਾਦ ਵੱਲੋਂ ਅੱਛੀ ਡੈਥ ਬੋਲਿੰਗ ਕੀਤੀ ਗਈ ਹੈ, ਚੰਗੇ ਯਾਰਕਰਸ ਨੇਲ ਕੀਤੇ ਗਏ ਨੇ, ਰਸ਼ੀਦ ਖਾਨ, ਭੁਵਨੇਸ਼ਵਰ ਕੁਮਾਰ ਔਰ ਖਾਸ ਕਰਕੇ ਨਟਰਾਜਨ ਉਹਨਾਂ ਨੇ ਬਹੁਤ ਵਧੀਆ ਬੋਲਿੰਗ ਕੀਤੀ ਹੈ ਜੀ। ਅੱਜ ਜਿਹੜਾ ਮੈਚ ਹੈ ਉਹਦੇ ਵਿੱਚ ਰਾਜਸਥਾਨ ਰਾਇਲਸ ਵਰਸਿਸ ਕੋਲਕਾਤਾ ਨਾਈਟ ਰਾਈਡਰਸ ਇਹ ਜਿਹੜਾ ਮੈਚ ਹੈ ਜੀ 10 ਵਜੇ ਸ਼ੁਰੂ ਹੋਏਗਾ, ਔਰ ਕੱਲ੍ਹ ਨੂੰ ਜਿਹੜਾ ਮੈਚ ਹੋਣਾ ਹੈ 10 ਵਜੇ ਸ਼ੁਰੂ, ਉਸ ਤੋਂ ਪਹਿਲਾਂ ਜਦੋਂ ਆਪਣਾ ਪ੍ਰੋਗਰਾਮ ਹੋਏਗਾ ਜਗਦੀਸ਼ ਜੀ 8:30 ਉਦੋਂ ਆਪਾਂ ਇੱਕ ਕੁਐਸਚਨ ਪੁੱਛਾਂਗੇ, ਔਰ ਜਿਹੜੇ ਸਾਰੇ ਆਪਣੇ ਸਰੋਤੇ ਨੇ ਦੇ ਵਿਲ ਹੈਵ 60 ਮਿੰਟਸ, 1 ਘੰਟੇ ਦਾ ਉਹਨਾਂ ਕੋਲ ਟਾਈਮ ਹੋਏਗਾ 8:30 to 9:30 ਬਿਫੋਰ ਟੌਸ, ਉਹ ਆਪਣੇ ਟੈਕਸਟ ਮੈਸੇਜ ਕਰਕੇ ਆਪਾਂ ਜਿੱਦਾਂ ਹਰੇਕ ਸਾਲ ਕਰਦੇ ਹਾਂ ਜੀ ਸੌਖਾ ਜਿਹਾ ਸਵਾਲ ਪੁੱਛਾਂਗੇ, ਔਰ ਇਸ 1 ਘੰਟੇ ਦੇ ਵਿੱਚ ਉਹ ਮੈਨੂੰ ਟੈਕਸਟ ਮੈਸੇਜ ਕਰਕੇ ਦੱਸ ਸਕਦੇ ਨੇ, ਔਰ 1 ਲੱਕੀ ਵਿਨਰ ਨੂੰ ਆਪਾਂ ਫਰਾਈਡੇ ਵਾਲੇ ਦਿਨ ਉਹਨਾਂ ਦਾ ਨਾਂ ਅਨਾਊਂਸ ਕਰਾਂਗੇ ਜੀ, ਕ੍ਰਿਕਟ ਬੈਟ ਮਿਲੇਗਾ। ਮੈਂ ਦੁਬਾਰਾ ਰਿਪੀਟ ਕਰ ਦਿੰਦਾ ਜੀ, ਲੱਕੀ ਵਿਨਰ 1 ਹੋਏਗਾ ਇਨ ਕੇਸ ਦੇਰ ਆਰ ਮੋਰ ਦੈਨ 1 ਰਾਈਟ ਆਨਸਰ। ਸੋ ਕੱਲ੍ਹ ਨੂੰ ਜਿਹੜਾ ਇਹ ਆਪਣੇ ਸੈਗਮੈਂਟ ਤੋਂ ਬਾਅਦ ਆਪਾਂ 8:30 ਤਕਰੀਬਨ ਜਿਹੜਾ ਜੀ ਕੁਐਸਚਨ ਪੁੱਛਾਂਗੇ, 1 ਘੰਟਾ ਹੋਏਗਾ ਜੀ ਆਪਣੇ ਸਰੋਤਿਆਂ ਕੋਲ 9:30 ਤੱਕ ਆਨਸਰ ਸਬਮਿਟ ਕਰਨ ਦਾ, ਔਰ ਫਿਰ ਫਰਾਈਡੇ ਵਾਲੇ ਦਿਨ ਆਪਾਂ 1 ਲੱਕੀ ਵਿਨਰ ਅਨਾਊਂਸ ਕਰਾਂਗੇ ਜੀ, ਜਿਹਨੂੰ ਕ੍ਰਿਕਟ ਬੈਟ ਜਿਹੜਾ ਹੈ ਜੀ ਉਹ ਦਿੱਤਾ ਜਾਊਗਾ ਜੀ। ਤੇ ਹੁਣ ਆਪਾਂ ਵਧਦੇ ਹਾਂ ਜੀ ਕੋਰੋਨਾ ਵਾਇਰਸ ਦੇ ਨੰਬਰਸ ਵੱਲ
ਜੀ।
ਜਿਹੜੇ ਟੋਟਲ ਨੰਬਰਸ ਨੇ ਜੀ 3,38,92,417, ਔਰ ਜੇਕਰ ਆਪਾਂ ਡੈਥ ਦੀ ਗੱਲ ਕਰਦੇ ਹਾਂ ਜੀ ਤਾਂ ਮਿਲੀਅਨ ਤੋਂ ਉੱਤੇ ਹੋ ਚੁੱਕੀਆਂ ਨੇ ਜੀ 10,13,576, ਰਿਕਵਰੀ 2,51,87,431, ਐਕਟਿਵ ਕੇਸਿਸ ਜਿਹੜੇ ਨੇ ਜੀ 76,91,410, ਮਾਇਲਡ ਕੰਡੀਸ਼ਨਸ ਦੇ ਵਿੱਚ 76,25,399, ਔਰ ਸੀਰੀਅਸ ਜਾਂ ਕ੍ਰਿਟੀਕਲ ਦੀ ਜੇ ਗੱਲ ਕਰਦੇ ਹਾਂ ਜੀ ਤਾਂ 66,021, ਜਿਹੜਾ ਕਿ ਤਕਰੀਬਨ 1% ਬਣ ਜਾਂਦਾ। ਔਰ ਜੇਕਰ ਆਪਾਂ ਵਰਲਡਵਾਈਡ ਨਿਗਾਹ ਮਾਰਦੇ ਹਾਂ ਜੀ ਟੌਪ 5 ਕੰਟਰੀਜ਼, USA ਦੇ ਵਿੱਚ 44,227 ਨਵੇਂ ਕੇਸ, ਇੰਡੀਆ ਦੇ ਵਿੱਚ 80,500, ਬ੍ਰਾਜ਼ੀਲ ਦੇ ਵਿੱਚ 31,990, ਰਸ਼ੀਆ 8,232, ਔਰ ਕੋਲੰਬੀਆ ਦੇ ਵਿੱਚ 5,839 ਨਵੇਂ ਕੇਸ ਆਏ ਨੇ। ਵਰਲਡਵਾਈਡ ਡੈਥਸ ਦੀ ਜੇਕਰ ਗੱਲ ਕਰਦੇ ਹਾਂ ਜੀ USA 977, ਇੰਡੀਆ 1,178, ਬ੍ਰਾਜ਼ੀਲ 849, ਰਸ਼ੀਆ 160, ਕੋਲੰਬੀਆ 187, ਟੋਟਲ ਜਿਹੜੀਆਂ ਵਰਲਡਵਾਈਡ ਡੈਥਸ ਹੋਈਆਂ ਨੇ ਜੀ ਕੱਲ੍ਹ 5,846। ਔਰ ਜੇਕਰ ਕੈਨੇਡਾ ਵੱਲ ਦੇਖਦੇ ਹਾਂ ਜੀ, ਨਵੇਂ 1,660 ਕੇਸ, 13 ਡੈਥਸ ਰਿਪੋਰਟ ਹੋਈਆਂ ਨੇ। ਓਨਟੈਰੀਓ ਦੇ ਵਿੱਚ 554 ਨਵੇਂ ਕੇਸ, 4 ਡੈਥਸ ਰਿਪੋਰਟ ਹੋਈਆਂ ਨੇ। ਕਿਊਬੈਕ ਦੇ ਵਿੱਚ 799 ਕੇਸ ਜੀ ਔਰ 2 ਡੈਥਸ, ਅਲਬਰਟਾ ਦੇ ਵਿੱਚ 160 ਨਵੇਂ ਕੇਸ, BC ਦੇ ਵਿੱਚ 105 ਜਿਹੜੇ ਨੇ ਜੀ ਨਵੇਂ ਕੇਸ ਆਏ ਨੇ। ਕਿਊਬੈਕ ਜਿਹੜਾ ਹੈ ਜੀ ਆਪਣੀਆਂ ਰੈਸਟ੍ਰਿਕਸ਼ਨਸ ਟਾਈਟ ਕਰ ਰਿਹਾ ਜੀ, ਔਰ 3 ਜਿਹੜੇ ਉਹਨਾਂ ਦੇ ਰੀਜਨ ਨੇ ਰੈੱਡ ਅਲਰਟ ਦੇ ਉੱਤੇ ਪਾ ਦਿੱਤੇ ਗਏ ਨੇ। ਔਰ ਕਮਿੰਗ ਬੈਕ ਟੂ ਓਨਟੈਰੀਓ, ਟੋਰੋਂਟੋ ਦੇ ਵਿੱਚ 251 ਨਵੇਂ ਕੇਸ, ਓਟਵਾ ਦੇ ਵਿੱਚ 106, ਪੀਲ ਰੀਜਨ ਦੇ ਵਿੱਚ 79, ਔਰ ਯੋਰਕ ਰੀਜਨ ਦੇ ਵਿੱਚ ਜਿਹੜੇ ਨੇ ਜੀ 43 ਨਵੇਂ ਕੇਸ ਆਏ ਨੇ। ਫਰਦਰ ਜੇ ਇਹਨੂੰ ਸਬ ਡਿਵਾਈਡ ਕਰਦੇ ਹਾਂ ਜੀ ਔਰ ਦੇਖਦੇ ਹਾਂ ਵੈਬਸਾਈਟ ਦੇ ਜਿਹੜੇ ਨੰਬਰਸ ਨੇ, ਤਾਂ ਪਹਿਲੀ ਕਾਫੀ ਚਿਰ ਬਾਅਦ ਹੋਇਆ ਜੀ ਜਿਹੜੇ ਬ੍ਰੈਂਪਟਨ ਦੇ ਵਿੱਚ 26 ਨੰਬਰ ਨੇ, ਮਿਸੀਸਾਗਾ ਦੇ ਵਿੱਚ ਉਸ ਤੋਂ ਵੱਧ 32 ਨੰਬਰ ਨੇ, ਔਰ ਕੈਲੇਡਨ ਦੇ ਵਿੱਚ ਵੀ ਨੰਬਰ ਵਧਿਆ ਜੀ, ਉਹ ਟੋਟਲ 6 ਨੰਬਰ ਆਏ ਨੇ। ਸੋ ਓਵਰਆਲ ਕੈਲੇਡਨ ਦੇ ਵਾਸਤੇ ਜਿੱਥੇ ਇੱਕ ਦੋ ਕੇਸ ਆਉਂਦੇ ਸੀ ਉੱਥੇ 6 ਕੇਸ ਆਉਣਾ, ਇਟਸ ਅ ਬਿਗ ਨੰਬਰ, ਹਾਲਾਂਕਿ ਉਦਾਂ ਲੱਗਦਾ ਨਹੀਂ ਗਾ ਕਿ 6 ਹੋਏ ਨੇ ਤਾਂ ਕੋਈ ਵੱਡੀ ਗੱਲ ਨਹੀਂ ਹੈ, ਬਟ ਜੇ ਉਹਨੂੰ ਕਨਵਰਟ ਕਰਕੇ ਦੇਖਦੇ ਹਾਂ ਜੀ 1-6 ਹੋਣੇ ਜਾਂ 2-6 ਹੋਣੇ, ਰੇਸ਼ੋ ਜਿਹੜੀ ਆ ਉਹ ਕਾਫੀ ਵਧੀਆ ਹੈ। ਬ੍ਰੈਂਪਟਨ ਦੇ ਵਿੱਚ 26 ਔਰ ਮਿਸੀਸਾਗਾ ਦੇ ਵਿੱਚ ਫਿਰ 32 ਕੇਸ ਆਏ ਨੇ ਜਗਦੀਸ਼ ਜੀ। ਕੱਲ ਤੁਸੀਂ ਕੁਐਸਚਨ ਪੁੱਛਿਆ ਸੀ ਹੈਮਿਲਟਨ ਵਾਸਤੇ ਜੀ, ਸੋ ਹੈਮਿਲਟਨ ਵਾਸਤੇ ਕੋਈ ਏਡੀ ਜ਼ਿਆਦਾ ਲੋੜ ਨਹੀਂ ਹੈ ਜੀ ਡਰਨ ਦੀ, ਉੱਥੇ ਜਿਹੜੇ ਕੇਸਿਸ ਆਉਂਦੇ ਨੇ ਇੱਕਾ ਦੁੱਕਾ ਕੇਸਿਸ ਆਉਂਦੇ ਨੇ ਜੀ, ਟੋਟਲ ਐਕਟਿਵ ਕੇਸਿਸ ਉੱਥੇ ਸਿਰਫ 102 ਨੇ ਅੱਜ ਤੱਕ, ਜਿਹੜੇ ਟੋਟਲ ਕੇਸਿਸ ਆਏ ਸੀਗੇ ਜੀ 1150 ਸੀਗੇ, ਨੰਬਰ ਆਫ ਡੈਥਸ ਜਿਹੜੀਆਂ ਹੁਣ ਤੱਕ ਹੋਈਆਂ ਨੇ ਜੀ 4.46% ਹੋਈਆਂ ਨੇ, ਨੰਬਰ ਆਫ ਕੇਸਿਸ ਜਿਹੜੇ ਕਿ 87% ਰਿਜ਼ੋਲਵ ਕੀਤੇ ਗਏ ਨੇ 1002, ਨੰਬਰ ਆਫ ਕੇਸਿਸ ਜਿਹੜੇ ਹੈਜ਼ ਬੀਨ ਹੋਸਪਿਟਲਾਈਜ਼ਡ ਉਹ 153 ਸੀਗੇ ਜੀ 13%। ਸੋ ਉੱਥੇ 27 September ਨੂੰ ਇੱਕ ਨਵਾਂ ਕੇਸ ਆਇਆ ਜੀ ਔਰ ਉਹ ਸਟਾਫ ਨੂੰ ਹੋਇਆ ਸੀਗਾ, ਤੇ ਇਸ ਤੋਂ ਬਿਨਾਂ ਉੱਥੇ 1-2 ਨੰਬਰ ਤੋਂ ਵੱਧ ਜ਼ਿਆਦਾ ਨੰਬਰ ਨਹੀਂ ਆਉਂਦੇ, ਸੋ ਇਟਸ ਨਾਟ ਅ ਵਰੀਸਮ ਕੇਸ।
ਸੋ ਹੈਮਿਲਟਨ ਇਜ਼ ਕੁਆਈਟ ਸੇਫ।
ਹਾਂਜੀ
ਜੀ, ਸੋ ਕੈਲੇਡਨ ਤੇ ਹੈਮਿਲਟਨ ਇਹ ਦੋਵੇਂ ਸ਼ਹਿਰ ਸਾਡੇ ਆਸ ਪਾਸ ਨੇ ਜਿਹੜੇ ਤੇ ਕਾਫੀ ਸੇਫ ਨੇ, ਬਚੇ ਹੋਏ ਨੇ ਕਰੋਨਾ ਵਾਇਰਸ ਤੋਂ। ਸੋ ਗੁਰਪ੍ਰੀਤ ਜੀ, ਇਸ ਤੋਂ ਅੱਗੇ ਆਪਾਂ ਗੱਲ ਕਰੀਏ ਫਿਰ ਰਾਤੀ 9 ਵਜੇ ਡੋਨਲਡ ਟਰੰਪ ਤੇ ਜੋ ਬਾਈਡਨ ਦੀ ਡਿਬੇਟ ਦੇਖੀ।
ਮੈਨੂੰ ਪਤਾ ਸੀਗਾ ਜੀ ਤੁਸੀਂ ਇਹ ਸਵਾਲ ਮੈਨੂੰ ਜ਼ਰੂਰ ਪੁੱਛਣਾ ਹੈ, ਤੇ ਡਿਬੇਟ ਮੈਨੂੰ ਉਹ ਕਿਸੇ ਪਾਸਿਓ ਜਗਦੀਸ਼ ਜੀ ਲੱਗੀ ਨਹੀਂ ਗੀ। ਇਟ ਵਾਜ ਡਿਸਗ੍ਰੇਸ ਉਸ ਲੈਵਲ ਤੇ ਜਿਸ ਲੈਵਲ ਤੇ ਉਹ ਬੰਦੇ ਦੋਨੇ ਬੋਲ ਰਹੇ ਸੀਗੇ, ਵੈਰੀ ਡਿਸਟੇਸਟਫੁਲ, ਇਹ ਜਿਹੜੇ ਮੇਰੇ ਵਰਡ ਨੇ ਵੈਰੀ ਡਿਸਗ੍ਰੇਸਫੁਲ। ਇਉਂ ਲੱਗਦਾ ਸੀ ਜਿੱਦਾਂ ਦੋ ਕੋਲੇਜੀਏਟ ਡਿਬੇਟ ਚੱਲ ਰਹੀ ਹੋਵੇ ਤੇ ਉੱਥੇ ਇੱਕ ਦੂਜੇ ਨਾਲ ਲੜ ਰਹੇ ਹੋਣ। ਸੋ ਟੂ ਯੂਜ਼ ਅ ਵਰਡ ਲਾਈਕ ਸ਼ਟ ਅਪ, ਯੂ ਆਰ ਅ ਕਲਾਊਨ, ਆਲ ਦੀਜ਼ ਥਿੰਗਸ ਜਿਹੜੀਆਂ ਉੱਥੇ ਬੋਲੀਆਂ ਜਾ ਰਹੀਆਂ ਸੀਗੀਆਂ, ਮੈਨੂੰ ਲੱਗਦਾ ਜੀ ਦੇਰ ਵਾਜ਼ ਨੋ ਸਬਸਟੈਂਸ ਐਬਸੋਲਿਊਟਲੀ ਇਨ ਦੈਟ ਡਿਬੇਟ, ਔਰ ਜਿਹੜਾ ਸੀਗਾ ਜੀ ਅਨਵਾਚੇਬਲ ਹੋ ਜਾਂਦਾ ਸੀ ਥੋੜ੍ਹੇ ਚਿਰ ਬਾਅਦ, ਇੰਨਾ ਅਨੋਇੰਗ ਲੱਗਦਾ ਸੀਗਾ ਕਿ ਕਿੱਦਾਂ ਇਹ ਚਾਈਲਡਿਸ਼ ਬਿਹੇਵੀਅਰ ਦੋਨੇ ਕਰ ਰਹੇ ਸੀ, ਮੋਰ ਸੋ ਮਿਸਟਰ ਟਰੰਪ, ਉਹਨਾਂ ਵੱਲੋਂ ਥੋੜ੍ਹਾ ਜਿਹਾ ਜ਼ਿਆਦਾ ਸੀਗਾ, ਔਰ ਉਹਨਾਂ ਨੇ ਤਾਂ ਪਹਿਲਾਂ ਮੈਨੂੰ ਲੱਗਦਾ ਹੀ ਵਾਜ਼ ਟਰਾਇੰਗ ਟੂ ਗੋ ਅੰਡਰ ਦਾ ਸਕਿਨ ਆਫ ਮਿਸਟਰ ਬਾਈਡਨ, ਔਰ ਉਹਨਾਂ ਨੂੰ ਬੋਲਣ ਵੀ ਨਹੀਂ ਚੰਗੀ ਤਰ੍ਹਾਂ ਦਿੱਤਾ ਗਿਆ। ਸੋ ਐਬਸੋਲਿਊਟਲੀ ਇੱਕ ਵਰਡ ਦੇ ਵਿੱਚ ਮੈਂ ਫਿਨਿਸ਼ ਕਰਨਾ ਹੋਵੇ ਜੀ, ਡਿਸਰਿਸਪੈਕਟਫੁਲ ਐਂਡ ਡਿਸਗ੍ਰੇਸਫੁਲ ਜਿਹੜੀ ਇਹ ਮੈਂ ਡਿਬੇਟ ਇੱਦਾਂ ਦੀ ਪਹਿਲਾਂ ਮੈਨੂੰ ਨਹੀਂ ਲੱਗਦਾ ਜੀ ਦੇਖੀ
ਜੀ। ਸੋ ਗੁੱਸਾ ਵੀ ਆਉਂਦਾ ਸੀਗਾ ਅਤੇ ਹਾਸਾ ਵੀ ਆਉਂਦਾ ਸੀਗਾ ਕਿ ਅਮੈਰੀਕਾ ਵਰਗੀ ਸੁਪਰ ਪਾਵਰ ਦੇ ਪ੍ਰੈਜੀਡੈਂਟ ਲਈ ਜੇ ਡਿਬੇਟ ਹੋਵੇ ਤਾਂ ਉਹਦੇ 'ਚ ਕਿਸ ਤਰ੍ਹਾਂ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟਣ ਦੀ ਗੱਲ ਕੀਤੀ ਜਾ ਰਹੀ ਹੈ, ਔਰ ਕਿਸੇ ਵੀ ਮੁੱਦੇ ਦੇ ਉੱਤੇ ਗੱਲ ਨਹੀਂ ਕੀਤੀ ਜਾ ਰਹੀ ਕਿ, ਔਰ ਟੋਕਿਆ ਜਾ ਰਿਹਾ ਇੱਕ ਦੂਜੇ ਨੂੰ ਲਗਾਤਾਰ, ਜਿਸ ਤਰ੍ਹਾਂ ਆਪਣੇ ਇੰਡੀਆ 'ਚ ਦੇਖਦੇ ਹਾਂ ਆਪਾਂ ਕੋਈ ਡਿਬੇਟ ਟੀ ਵੀ ਵਾਲੇ ਕਰਵਾਉਂਦੇ ਹੁੰਦੇ ਆ। ਜੇ ਸਪੋਜ਼ ਕਰੋ ਗੁਰਪ੍ਰੀਤ ਜੀ ਤਾਂ ਸਿਰਫ 2 ਜਾਣੇ ਆ ਇੱਥੇ ਹੁਣ, 2 ਵੱਡੀਆਂ ਪਾਰਟੀਆਂ ਅਤੇ 2 ਜਾਣੇ ਹੀ ਆ, ਜੇ 4-5 ਜਾਣੇ ਹੁੰਦੇ ਇੱਦਾਂ ਦੇ ਫਿਰ ਕੀ ਹੁੰਦਾ
ਜੀ? ਬਿਲਕੁਲ ਉਹੀ ਮੈਂ ਕਹਿ ਰਿਹਾ ਜੀ, ਬਿਲਕੁਲ ਉਹ ਤਾਂ ਮੈਨੂੰ ਲੱਗਦਾ ਜਿੱਦਾਂ ਗਾਲਾਂ ਕੱਢਣ ਲੱਗ ਜਾਂਦੇ ਨੇ ਗਾਲੀ ਕਲੋਚੀ ਤੇ ਆ ਜਾਂਦੀ ਆ, ਬਸ ਉਹੀ ਕੰਮ ਬਚਿਆ ਸੀਗਾ ਜੀ, ਉਸ ਤੋਂ ਬਿਨਾਂ ਤਾਂ ਉਹਨਾਂ ਨੇ ਕੋਈ ਗੱਲ ਛੱਡੀ ਨਹੀਂ ਗੀ ਜਿੱਦਾਂ ਦੋਨੇ ਜਾਣੇ ਬਿਹੇਵ ਕਰ ਰਹੇ ਸੀਗੇ। ਮੈਂ ਦੁਬਾਰਾ ਰਿਪੀਟਲੀ ਕਹਿ ਦਿੰਦਾ ਜੀ, ਮੋਰ ਸੋ ਮਿਸਟਰ ਟਰੰਪ, ਕਿਉਂਕਿ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਤੇ ਉਹ ਕਦੇ ਚੁੱਪ ਨਹੀਂ ਕਰਦੇ ਸੀਗੇ, ਔਰ ਮੈਨੂੰ ਤਾਂ ਉਹ ਜਿਹੜੇ ਮਿਡਲਮੈਨ ਸੀਗੇ ਜੀ ਉਹ ਵੀ ਬਹੁਤ ਵਧੀਆ ਕਰ ਰਹੇ ਸੀਗੇ, ਬਈ ਮੈਨੂੰ ਤੁਹਾਨੂੰ ਦੋਹਾਂ ਨੂੰ ਵੀ ਸ਼ਟ ਅਪ ਕਹਿਣਾ ਪੈਣਾ ਵਾ, ਡੋਂਟ ਗੋ ਟੂ ਦੈਟ ਰਾਊਟ।
ਆਈ ਡੋਨਟ ਨੋ, ਫੌਕਸ ਨਿਊਜ਼ ਦੇ ਜਿਹੜੇ ਕੀ ਕਹਿੰਦੇ ਹੁੰਦੇ ਨੂੰ ਜਿਹੜਾ ਡਿਬੇਟ ਕਰਵਾ ਰਿਹਾ ਸੀਗਾ, ਉਹਨਾਂ ਨੇ ਉਹਦੀ ਪੋਜੀਸ਼ਨ ਕੀ ਸੀਗੀ, ਉਹਨੇ ਪ੍ਰੈਜੀਡੈਂਟ ਨੂੰ ਰੋਕਣ ਦੇ ਲਈ, ਜੋ ਬਾਈਡਨ ਨੂੰ ਰੋਕਣ ਦੇ ਲਈ, ਜ਼ਿਆਦਾਤਰ ਉਹਦੀ ਜਿਹੜੀ ਕੋਸ਼ਿਸ਼ ਰਹੀ ਹੈ ਕਿ ਡੋਨਲਡ ਟਰੰਪ ਨੂੰ ਰੋਕ ਦਿੱਤਾ ਜਾਵੇ। ਹੀ ਵਾਜ਼ ਇਨ ਟਫ ਸਿਚੁਏਸ਼ਨਸ ਅਗੇਨ ਐਂਡ ਅਗੇਨ, ਵੰਸ ਈਵਨ ਦ ਡੋਨਲਡ ਟਰੰਪ ਸੈਡ ਐਮ ਆਈ ਡਿਬੇਟਿੰਗ ਵਿਦ ਯੂ ਔਰ ਵਿਦ ਜੋ।
ਜੀ ਬਿਲਕੁਲ, ਉਹ ਜਿੱਦਾਂ ਵਰਡ ਮੁੱਕ ਗਏ ਜੀ ਮੇਰੇ ਕੋਲੇ, ਮੈਨੂੰ ਸਮਝ ਨਹੀਂ ਲੱਗਦੀ ਵੀ ਇਸ ਡਿਬੇਟ ਬਾਰੇ ਕੀ ਗੱਲ ਕੀਤੀ ਜਾਵੇ, ਕਿਉਂਕਿ ਜਦੋਂ ਵੀ ਕਿਸੇ ਮੁੱਦੇ ਦੀ ਗੱਲ ਹੁੰਦੀ ਸੀਗੀ ਤਾਂ ਦੋਨੋਂ ਹੀ ਇੱਕ ਬੰਦਾ ਬੋਲਦਾ ਸੀਗਾ, ਦੂਸਰਾ ਉਹਨੂੰ ਰੀਅਲੀ ਏਦਾਂ ਬੋਲੀ ਜਾਂਦੇ ਸੀਗੇ ਜੀ, ਸੋ ਲੈਟ ਦਾ ਅਦਰ ਪਰਸਨ ਫਿਨਿਸ਼, 2 ਮਿੰਟ ਦਾ ਟਾਈਮ ਸੀਗਾ ਜੀ, ਉਹਦੇ ਵਿੱਚ ਵੀ ਦੂਜਾ ਬੰਦਾ 5-7 ਵਾਰੀ ਬੋਲ ਦਿੰਦਾ ਸੀ, ਟੋਕ ਦਿੰਦਾ ਸੀ, ਫਿਰ ਇਹੋ ਜਿਹਾ ਵੀ ਟਾਈਮ ਆਉਂਦਾ ਜਦੋਂ ਪੁੱਛਦੇ ਨੇ ਉਹਨੂੰ ਐਂਕਰ ਸਵਾਲ ਪੁੱਛਦੇ ਨੇ ਵੀ ਉਹ ਕਹਿੰਦਾ ਮੈਨੂੰ ਸਵਾਲ ਹੀ ਨੀ ਪਤਾ, ਕਲਾਊਨ ਜਿਹਾ ਤਾਂ ਵਿੱਚ 5 ਵਾਰੀ ਬੋਲੀ ਜਾਂਦਾ, ਮੈਨੂੰ ਪਤਾ ਹੀ ਨੀ ਸਵਾਲ ਤੁਸੀਂ ਕਿਹੜਾ ਪੁੱਛਿਆ ਸੀਗਾ। ਸੋ ਥਿੰਗਸ ਲਾਈਕ ਦੋਜ਼, ਇਟ ਬੜਾ ਹਾਸਾ ਆਉਂਦਾ ਸੀਗਾ ਜੀ ਵੀ ਦੁਨੀਆ ਦੇ ਐਡੇ ਵੱਡੇ ਮੁਲਕ ਦੇ ਪ੍ਰੈਜੀਡੈਂਸ਼ੀਅਲ ਇਲੈਕਸ਼ਨ ਤੇ ਉੱਥੇ ਡਿਬੇਟ ਹੋ ਰਹੀ ਹੋਵੇ ਤੇ ਵਰਡ ਯੂਜ਼ ਕੀਤੇ ਜਾਂਦੇ ਆ ਸ਼ਟ ਅਪ, ਕਲਾਊਨ, ਰੇਸਿਸਟ, ਤੇ ਦੇਰ ਵਾਜ਼ ਨੋ ਇਫੈਕਟ ਐਬਸੋਲਿਊਟਲੀ ਭਾਜੀ।
ਪਰ ਬਹੁਤ ਸਾਰੇ ਡੋਨਲਡ ਟਰੰਪ ਦੇ ਫੈਨ ਜਿਨ੍ਹਾਂ ਨੇ ਵੱਡੀ ਸਕਰੀਨ ਦੇ ਉੱਤੇ ਡਿਬੇਟ ਵਾਚ ਕੀਤੀ ਔਰ ਉਹ ਡੋਨਲਡ ਟਰੰਪ ਦੀ ਸਪੋਰਟ ਦੇ ਉੱਤੇ ਨੇ ਖੁੱਲ੍ਹ ਕੇ, ਅਤੇ ਬਾਕੀ ਜਿਹੜੇ ਇਸ ਸਮੇਂ ਡੈਮੋਕ੍ਰੈਟਿਕ ਨੇ ਉਹ ਜੋ ਬਾਈਡਨ ਦੀ ਸਿਫਤ ਕਰ ਰਹੇ ਨੇ, ਓਬਵੀਅਸਲੀ ਉਹਨੇ ਕਰਨਾ ਆ। ਓਵਰਆਲ ਦੁਨੀਆ ਭਰ ਦੇ ਮੀਡੀਆ ਦੇ ਵਿੱਚ ਡੋਨਲਡ ਟਰੰਪ ਨੂੰ ਇਸ ਸਮੇਂ ਜਿਹੜਾ ਕਮਜ਼ੋਰ ਦਿਖਾਇਆ ਜਾ ਰਿਹਾ ਔਰ ਬਿਲਕੁਲ ਉਸ ਦੀ ਕੋਈ ਕਿਸੇ ਪੱਖੋਂ ਸਿਫਟ ਵਾਲੀ ਗੱਲ ਨਹੀਂ ਕੀਤੀ ਜਾ ਰਹੀ। ਈਵਨ ਵਾਈਟ ਸੁਪਰਮੇਸੀ ਨੂੰ ਕੰਡੈਮ ਕਰਨ ਦੀ ਜਦੋਂ ਗੱਲ ਆਈ ਸੀ ਉਦੋਂ ਵੀ ਉਹ ਪਾਸਾ ਵੱਟ ਗਏ, ਬਲੈਕ ਲਾਈਵਸ ਮੈਟਰ ਉਹਨਾਂ ਦੇ ਉੱਤੇ ਵੀ ਉਹ ਪਾਸਾ ਵੱਟ ਗਏ, ਅਤੇ ਨਾਲ ਦੀ ਨਾਲ ਜਿਹੜਾ ਆਪਣੇ ਪੈਂਡੈਮਿਕ ਨੂੰ ਹੈਂਡਲ ਕਰਨ ਦੀ ਗੱਲ ਕਰ ਰਹੇ ਸੀ। ਕਹਿੰਦੇ ਜੋ ਹੁੰਦਾ ਪ੍ਰੈਜੀਡੈਂਟ ਤਾਂ ਮਿਲੀਅਨਸ ਲੋਕ ਮਰਨੇ ਸੀਗੇ, ਨੋਟ 2 ਲੱਖ। ਅਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ, ਇੱਕ ਦੂਜੇ ਦੇ ਉੱਤੇ ਕੋਈ ਮੁੱਦੇ ਦੀ ਗੱਲ ਨਹੀਂ ਹੋਏਗੀ, ਬਰਤਾਨੇ ਮੇਣੇ ਜਿਹੇ ਇੱਕ ਦੂਜੇ ਨੂੰ ਚੱਲਦੇ ਰਹੇ। ਅਤੇ ਦੈਟ ਵਾਜ ਦ ਫਨੀਐਸਟ ਕੈਲਮਾ ਮੈਂ ਜਾਂ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ, ਡਿਸਗ੍ਰੇਸਫੁਲ ਵਰਐਵਰ। ਸੋ ਵਾਚ, ਇੰਟਰਸਟਿੰਗ ਸੀਗਾ ਕੱਲ੍ਹ ਦੀ ਇਹ ਡਿਬੇਟ ਨੂੰ ਵਾਚ ਕਰਨਾ।
ਜੀ ਜਿੱਦਾਂ ਤੁਸੀਂ, ਮੈਂ ਸਵੇਰੇ ਕਰਤਾ ਸੀਗਾ ਪਰ ਮੈਨੂੰ ਟਾਈਮਿੰਗ ਨਹੀਂ ਸੀ ਪਤਾ, ਉਸ ਤੋਂ ਬਾਅਦ ਆਪਣੇ ਸਰੋਤੇ ਨੇ ਵੀ ਦੱਸਿਆ ਸੀ ਔਰ ਤੁਸੀਂ ਕਹਿਤਾ ਸੀ ਕਿ ਰਾਤ ਨੂੰ 9 ਵਜੇ ਹੋਣੀ ਹੈ, ਯੂ ਆਰ ਲੁਕਿੰਗ ਫਾਰਵਰਡ ਟੂ ਇਟ, ਸੋ ਆਈ ਵਾਜ ਆਲਸੋ ਪ੍ਰਪੇਅਰਿੰਗ ਕਿ ਵੀ ਯਾਰ ਵਧੀਆ ਡਿਬੇਟ ਹੋਏਗੀ, ਲੈਟਸ ਲਿਸਨ ਟੂ ਇਟ, ਕੁਛ ਚੰਗਾ ਸੁਣਨ ਨੂੰ ਮਿਲੇਗਾ। ਪਰ ਉਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੋਈ। ਇਨਵਾਇਰਮੈਂਟ ਮੁੱਦੇ ਦੀ ਗੱਲ ਕਰ ਲਓ, ਜੋਬਸ ਦੀ ਗੱਲ ਕਰ ਲਓ, ਰੇਸਿਜ਼ਮ ਦੀ ਗੱਲ ਕਰ ਲਓ, ਲਾਅ ਐਂਡ ਆਰਡਰ ਦੀ ਗੱਲ ਕਰ ਲਓ। ਲਾਅ ਐਂਡ ਆਰਡਰ ਤਾਂ ਮੈਨੂੰ ਲੱਗਦਾ ਜੀ ਉਹ 2 ਹੀ ਜਣੇ ਨਹੀਂ ਮੇਨਟੇਨ ਕਰ ਸਕੇ ਇਹਨਾਂ ਨੇ।
ਅੱਛਾ, ਬਹੁਤੇ ਜਿਹੜੇ ਵਾਚ ਕਰਨ ਵਾਲੇ ਹੋਣੇ ਮੇਰੇ ਵਰਗੇ, ਉਹ ਇਸ ਲਈ ਨਹੀਂ ਸੁਣੇ, ਬਹੁਤ ਵਧੀਆ ਡਿਬੇਟ ਹੋਣ ਜਾ ਰਹੀ ਹੈ, ਉਹ ਦੇਖਦੇ ਕਿ ਟਰੰਪ ਕੀ ਬੋਲਦਾ ਆ।
ਜੀ ਬਿਲਕੁਲ, ਕਿਉਂਕਿ ਉਹ ਜਿਹੜੇ ਪਾਵਰ ਚ ਨੇ ਔਰ ਉਹਨਾਂ ਦੇ ਜਿਹੜੇ ਆਨਸਰ ਹੋਣੇ ਚਾਹੀਦੇ ਸੀ ਉਹ ਮੇਰੇ ਖਿਆਲ ਨਾਲ ਸਟੈਟਸ ਬੇਸਡ ਹੋਣੇ ਚਾਹੀਦੇ ਸੀਗੇ ਉਹਨਾਂ ਕੋਲੇ, ਕਿਉਂਕਿ ਉਹਨਾਂ ਨੇ ਰਾਜ ਕੀਤਾ, ਉਹਨਾਂ ਕੋਲੇ ਤਾਂ ਸਾਰੀਆਂ ਫੈਕਟਸ ਐਂਡ ਫਿਗਰਸ ਰੈਡੀ ਹੋਣੀਆਂ ਚਾਹੀਦੀਆਂ ਸੀ, ਬਜਾਏ ਇਹਦੇ ਕਿ ਇਸ ਗੱਲ ਤੇ ਜ਼ੋਰ ਦਿੱਤਾ ਜਾਂਦਾ ਵੀ ਤੇਰਾ ਮੁੰਡਾ ਕੋਕੀਨ ਲੈਂਦਾ ਤੇ ਤੇਰਾ ਮੁੰਡਾ ਫਸ ਗਿਆ ਸੀ ਉੱਥੋਂ ਜੋਬ ਚੋਂ ਕੱਢਿਆ ਗਿਆ ਸੀ। ਮੈਨੂੰ ਲੱਗਦਾ ਅੱਧਾ ਡਿਬੇਟ ਤਾਂ ਉਹਦੇ ਤੇ ਹੀ ਕਰਤਾ ਉਹਨਾਂ ਨੇ ਕਿ ਵੀ ਤੇਰਾ ਮੁੰਡਾ ਚੋਰ ਹੈ, ਤੇਰਾ ਮੁੰਡਾ ਡਰੱਗੀ ਆ, ਉਹਨੂੰ ਗਾਲਾਂ ਕੱਢੀ ਜਾਂਦੇ ਸੀਗੇ ਜੀ। ਸੋ ਐਬਸੋਲਿਊਟਲੀ ਉਹਨਾਂ ਨੇ ਕਿਸੇ ਵੀ ਮੁੱਦੇ ਤੇ ਸਹੀ ਆਂਸਰ ਮੈਨੂੰ ਲੱਗਦਾ ਦੋਨਾਂ ਚੋਂ ਕਿਸੇ ਨੇ ਵੀ ਨਹੀਂ ਦਿੱਤਾ, ਕਿਸੇ ਨੂੰ ਵੀ ਫਾਇਦਾ ਨਹੀਂ ਹੋਣਾ, ਪਰ ਟਰੰਪ ਸਾਹਿਬ ਨੂੰ ਇਸ ਡਿਬੇਟ ਦਾ ਨੁਕਸਾਨ ਜ਼ਰੂਰ ਹੋ ਸਕਦਾ
ਜੀ। ਕਾਲਰ ਨੇ ਗੁਰਪ੍ਰੀਤ ਜੀ, ਲੈਟਸ ਸੀ ਕੀ ਕਹਿਣਾ ਚਾਹੁੰਦੇ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ ਗਰਲ ਸਾਹਿਬ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਗਰਲ ਸਾਹਿਬ, ਮੈਂ ਤਾਂ ਮੇਰਾ ਬੇਟਾ, ਅਸੀਂ ਬਹਿ ਕੇ ਡਿਬੇਟ ਦੇਖੀ ਤੇ ਜਦੋਂ ਡਿਬੇਟ ਸ਼ੁਰੂ ਹੋਈ ਉਦੋਂ ਅਸੀਂ ਹੱਸਣਾ ਸ਼ੁਰੂ ਕਰਤਾ, ਡੇਢ ਘੰਟਾ ਪੌਣੇ 2 ਘੰਟੇ ਹੱਸ ਹੱਸ ਕੇ ਸਾਡੇ ਢਿੱਡ ਭੱਕ ਗਏ। ਤੇ ਇਟ ਵਾਜ ਮੋਰ ਲਾਈਕ ਯੂ ਨੋ, ਬਾਅਦ ਦੇ ਵਿੱਚ ਗੱਲਬਾਤ ਉਹਨੇ ਸੁਣੀ, ਜਿਹੜੇ ਬੰਦੇ ਬੈਠੇ ਵੀ ਸੀਗੇ ਜਿਹੜੇ ਡਿਸਕਸ਼ਨ ਕੀਤੀ ਜਿਹਨਾਂ ਨੇ, ਉਹ ਕਹਿੰਦੇ ਬਈ ਸਰਕਸ ਦੇ ਵਿੱਚ ਵੀ ਜਿਹੜੇ ਹੁੰਦੇ ਨਾ ਬੰਦੇ ਕੰਮ ਕਰਦੇ ਉਹ ਵੀ ਕੰਟਰੋਲਡ ਹੁੰਦੇ ਆ, ਉਹ ਵੀ ਕਿਸੇ ਰੂਲ ਐਂਡ ਰੈਗੂਲੇਸ਼ਨ ਨੂੰ ਜਿਹੜੇ ਈਵਨ ਮਤਲਬ ਕਹਿ ਲਓ ਵੀ ਜਾਨਵਰ ਵੀ ਉਹ ਵੀ ਫੋਲੋ ਕਰਦੇ ਹੁੰਦੇ ਆ ਸਰਕਸ ਦੇ ਵਿੱਚ, ਰਾਈਟ, ਉਹ ਵੀ ਕਿਸੇ ਕਾਇਦੇ ਕਾਨੂੰਨ ਦੇ ਅੰਡਰ ਚੱਲਦੇ ਹੁੰਦੇ ਆ। ਤੇ ਇਹ ਜਿਹੜੀ ਡਿਬੇਟ ਸੀਗੀ ਇਟ ਵਾਜ ਮੋਰ ਲਾਈਕ ਫਨ ਫੋਰ ਅਸ, ਹੱਸ ਹੱਸ ਕੇ। ਤੇ ਮੁੱਦੇ ਦੀ ਗੱਲ ਤੁਸੀਂ ਗੱਲ ਕਰਦੇ ਆ, ਮਤਲਬ ਮੈਨੂੰ ਇਦਾਂ ਹੁੰਦਾ ਸੀਗਾ ਕੋਈ ਜ਼ਮਾਨਾ ਸੀ ਜਦੋਂ ਇੰਡੀਆ ਦੀ ਕੋਈ ਡਿਬੇਟ ਡਿਬੂਟ ਦੀ ਗੱਲ ਸੀ ਨਾ, ਤਾਂ ਅਸੀਂ ਕਹਿੰਦੇ ਸੀਗੇ ਬਈ ਦੇਖੋ ਯਾਰ ਸਾਡੇ ਕੈਨੇਡਾ ਚ ਅਮੈਰੀਕਾ ਚ ਡਿਬੇਟ ਹੁੰਦੀਆਂ, ਇਹ ਇੰਡੀਆ ਵਾਲਿਆਂ ਨੂੰ ਇਹਨਾਂ ਤੋਂ ਕੁਛ ਸਿੱਖ ਲੈਣਾ ਚਾਹੀਦਾ। ਤੇ ਮੈਨੂੰ ਹੁਣ ਕੰਮ ਉਲਟ ਹੋ ਗਿਆ ਲੱਗਦਾ, ਮੈਨੂੰ ਲੱਗਦਾ ਇਹਨਾਂ ਨੇ ਸਾਡੇ ਬੰਦਿਆਂ ਕੋਲੋਂ ਸਿੱਖ ਲਿਆ ਹੁਣ
ਡਿਬੇਟ। ਮੈਕਲੇਨ ਨੇ ਕੱਲ ਜਦੋਂ ਡਿਬੇਟ ਚੱਲ ਰਹੀ ਸੀ ਅੱਧ ਜੀ ਪਹੁੰਚੀ ਸੀਗੀ, ਤੇ ਉਹਨਾਂ ਨੇ ਆਪਣੀ ਇੱਕ ਪੁਰਾਣੀ ਡਿਬੇਟ ਬਰਾਇਲ ਮਨੂਲੀ ਵੇਲੇ ਦੀ ਪਾਈ ਸੀਗੀ, ਤੇ ਉਹਨਾਂ ਨੇ ਵੱਡਾ ਟਾਈਟਲ ਕਰਕੇ ਦਿੱਤਾ ਸੀਗਾ, ਅਮੈਰੀਕਾ ਦਿਸ ਇਜ਼ ਹਾਓ ਵੀ ਡੂ ਡਿਬੇਟ ਇਨ ਕੈਨੇਡਾ। ਉਹ ਦਿਖਾ ਰਹੇ ਸੀ ਉਹਨਾਂ ਨੂੰ ਡਿਬੇਟ ਕਿ ਵੀ ਏਦਾਂ ਡਿਬੇਟ ਹੁੰਦੀ ਹੈ, ਨਾ ਕਿ ਆ ਤੁਹਾਡੇ ਵਾਂਗੂ ਡਿਬੇਟ ਹੁੰਦੀ ਹੈ।
ਮੈਂ ਕਿਹਾ ਮਤਲਬ ਗਰਲ ਸਾਹਿਬ, ਮਤਲਬ ਜਦੋਂ ਨਾ ਉਹਨਾਂ ਖਤਮ ਹੋਈ ਆ ਤਾਂ ਬੰਦੇ ਨੇ ਵਰਲਡ ਕੀਤਾ ਜਿਸ ਗ੍ਰੇਸਫੁਲ ਡਿਸਗਸਟਿੰਗ, ਵਰਲਡ ਜਿਹੜੇ ਯੂਜ਼ ਕੀਤੇ ਗਏ, ਮਤਲਬ ਦੇਖੋ ਦੁਨੀਆਂ ਦੇ ਜਿਹੜੇ ਲੀਡਰ ਜਿਨ੍ਹਾਂ ਨੇ ਦੁਨੀਆਂ ਨੂੰ ਬਣਨਾ, ਜਿਨ੍ਹਾਂ ਨੇ ਦੁਨੀਆਂ ਨੂੰ ਡਿਕਟੇਟ ਕਰਨਾ ਗਾਂ, ਜਿਨ੍ਹਾਂ ਦੇ ਹੱਥ ਪਾਵਰ ਆਣੀ ਆ ਉਹ ਬੰਦਿਆਂ ਦੀ ਖਾਤਰ। ਔਰ ਫਿਰ ਵੀ ਮੈਂ ਕਹੂੰਗਾ ਵੀ ਥੋੜਾ ਜਿਹਾ ਜਿਹੜਾ ਜੋ ਬਾਈਡਨ ਜਿਹੜਾ ਸੀ ਉਹਨੂੰ ਫਿਰ ਵੀ ਮਾੜਾ ਜਿਹਾ ਜਦੋਂ ਰੋਕਦਾ ਸੀ ਨਾ ਜਿਹੜਾ ਮੀਡੀਏਟਰ ਸੀਗਾ ਉਹ ਰੁਕ ਜਾਂਦਾ ਸੀਗਾ, ਤੇ ਟਰੰਪ ਤਾਂ ਰੁਕਦਾ ਨੀ ਸੀਗਾ। ਟਰੰਪ ਤਾਂ ਮਤਲਬ ਹੀ ਵਾਜ਼ ਅਨਲੀਸ਼ਡ। ਤੇ ਬਾਕੀ ਯੂ ਨੋ ਜਿਹੜਾ ਬਾਈਡਨ ਸੀਗਾ ਉਹਨੇ ਜਿਹੜੀ ਗੱਲਬਾਤ ਕੀਤੀ ਆ, ਹੀ ਵਾਜ ਲੁਕਿੰਗ ਐਟ ਦਾ ਪਬਲਿਕ, ਪਬਲਿਕ ਨੂੰ ਸੰਬੋਧਨ ਕਰ ਰਿਹਾ ਸੀਗਾ ਕਿ ਅਮੈਰੀਕਨ ਨੂੰ ਗੱਲ ਕਰ ਰਿਹਾ ਸੀ। ਜਿਹੜਾ ਸੀਗਾ ਟਰੰਪ ਉਹ ਤਾਂ ਜਾਂ ਬਾਈਡਨ ਵੱਲ ਨੂੰ ਦੇਖਦਾ ਸੀਗਾ ਤੇ ਜਾਂ ਦੇਖਦਾ ਸੀ ਇਹਦੇ ਵੱਲ ਨੂੰ, ਮੀਡੀਏਟਰ ਵੱਲ ਨੂੰ। ਉਹਨੇ ਪਬਲਿਕ ਨਾਲ ਤਾਂ ਗੱਲ ਹੀ ਕੋਈ ਨੀ ਕੀਤੀ
2 ਘੰਟਿਆਂ
ਦੇ ਵਿੱਚ, ਇੱਕ ਵਾਰੀ ਵੀ ਉਹਨੇ ਪਬਲਿਕ ਦੀ ਅੱਖ ਚ ਅੱਖ ਪਾ ਕੇ ਤਾਂ ਗੱਲ ਹੀ ਨੀ ਕੀਤੀ
ਜੀ।
ਤੇ ਆਈ ਡੋਂਟ ਨੋ,
ਕਿਸੇ ਚੀਜ਼ ਦਾ ਸਹੀ ਜਵਾਬ ਹੀ ਨਹੀਂ ਦਿੱਤਾ। ਈਵਨ ਜਦੋਂ ਟੈਕਸ ਦੀ ਗੱਲ ਚੱਲ ਰਹੀ ਸੀਗੀ ਜਦੋਂ ਉਹਨੂੰ ਦੱਸਿਆ ਗਿਆ ਕਿ ਤੁਸੀਂ $750 ਟੈਕਸ ਪੇ ਕੀਤਾ ਹੈ, ਤੇ ਦੈਨ ਬੋਲਣ ਹਟੇ ਨਹੀਂ ਗਿਆ।
ਨਹੀਂ ਜੀ ਨਹੀਂ, ਉਹਨੇ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਸਰ ਜੀ। ਇੱਕ ਗੱਲ ਛੱਡੋ, ਜਿਹੜਾ ਵੀ ਉਹਨੂੰ ਕੁਐਸਚਨ ਪੁੱਛਿਆ ਗਿਆ ਉਹਨੇ ਕਿਸੇ ਗੱਲ ਦਾ ਨਾ ਉਹਨੇ ਵਾਈਟ ਸੁਪਰਮੇਸੀ ਦੇ ਜਵਾਬ ਦਿੱਤਾ, ਨਾ ਉਹਨੇ ਬਲੈਕ ਲਾਈਫ ਤੇ, ਨਾ ਉਹਨੇ ਟੈਕਸ ਤੇ, ਨਾ ਉਹਨੇ ਕੋਵਿਡ ਦੀ ਸਿਚੁਏਸ਼ਨ ਦੇ ਉੱਤੇ ਕਿਸੇ ਗੱਲ ਦਾ ਜਵਾਬ ਤਾਂ ਉਹਦੇ ਕੋਲ ਹੈ ਹੀ ਨੀ ਸੀਗਾ। ਉਹ ਤਾਂ ਸਿਰਫ ਆਇਆ ਸੀਗਾ ਜਿੱਦਾਂ ਉਹ ਭਲਵਾਨੀ ਕਰਨ ਆਇਆ ਸੀ, ਮੈਂ ਆ ਕੇ ਜੋ ਬਾਈਡਨ ਨੂੰ ਢਾਉਣਾ ਆ, ਬਸ ਦੈਟਸ ਆਲ, ਉਹਦੇ ਦਿਮਾਗ 'ਚ ਗੱਲ ਹੀ ਇਹ ਸੀਗੀ।
ਪਰ ਉਹਦਾ ਚਿਹਰਾ ਉੱਡਿਆ ਜ਼ਰੂਰ ਸੀਗਾ, ਪਸੀਨੋ ਪਸੀਨੀ ਹੋਇਆ ਲੱਗਦਾ ਸੀਗਾ ਉਹ, ਜੋ ਬਾਈਡਨ ਥੋੜ੍ਹਾ ਜਿਹਾ ਰਿਲੈਕਸ ਲੱਗ ਰਿਹਾ ਸੀਗਾ, ਬਟ ਟਰੰਪ ਵਾਸ ਲੁੱਕ ਲਾਈਕ ਇਨ ਪੈਨਿਕ।
ਬੇਟੇ ਨਾਲ ਗੱਲ ਕੀਤੀ, ਮੈਂ ਬੇਟੇ ਨੂੰ ਕਿਹਾ, ਮੈਂ ਕਿਹਾ ਬੇਟਾ ਯਾਰ ਇੰਨੇ ਹਾਈ ਲੈਵਲ ਤੇ, ਵਰਲਡ ਲੈਵਲ ਤੇ, ਮੈਂ ਕਿਹਾ 7 ਬਿਲੀਅਨ ਪਾਪੂਲੇਸ਼ਨ ਹੈ ਦੁਨੀਆ 'ਚ, ਤਾਂ ਮੈਂ ਕਿਹਾ ਅੱਜ 3.5 ਬਿਲੀਅਨ ਤਾਂ ਇਸ ਡਿਬੇਟ ਨੂੰ ਜ਼ਰੂਰ ਦੇਖਦੇ ਹੋਊਗੇ। ਤੇ ਮੈਂ ਕਿਹਾ ਯਾਰ ਇਸ ਵੱਡੇ ਲੈਵਲ ਤੇ ਮੈਨੂੰ ਥੋੜਾ ਜਿਹਾ ਅਫੈਂਡਡ ਫੀਲ ਕੀਤਾ, ਮੈਂ ਕਿਹਾ ਜੋ ਬਾਈਡਨ ਵਰਲਡ ਯੂਜ਼ ਕਰ ਰਿਹਾ ਸ਼ਟ ਅਪ ਸ਼ਸ਼ ਐਂਡ ਯੂ ਨੋ ਯੂ ਆਰ ਅ ਕਲਾਊਨ, ਕਹਿੰਦਾ ਡੈਡੀ, ਕਹਿੰਦਾ ਇੱਕ ਜੋ ਬਾਈਡਨ ਹੀ ਇਹੋ ਜਿਹਾ ਬੰਦਾ ਹੈਗਾ ਆ ਜਿਹੜਾ ਇਹਦੇ ਸਾਹਮਣੇ ਇਹਨੂੰ ਫੇਸ ਕਰ ਸਕਦਾ, ਕਹਿੰਦਾ ਬਾਕੀ ਬੰਦਿਆਂ ਨੂੰ ਤਾਂ ਇਹਨੇ ਡਰਾ ਧਮਕਾ ਲੈਣਾ ਸੀਗਾ, ਕਹਿੰਦਾ ਜੋ ਬਾਈਡਨ ਨੇ ਡੇਅਰ ਕੀਤਾ ਉਹਨੂੰ ਇਹ ਵਰਲਡ ਉਹਦੇ ਵਾਸਤੇ ਯੂਜ਼ ਕਰਨ ਲਈ, ਕਹਿੰਦਾ ਮਤਲਬ ਕਹਿੰਦਾ ਉਹਦੇ ਸਾਹਮਣੇ ਬੰਦਾ ਖੜਾ ਹੋ ਕੇ ਉਹਨੂੰ ਕੁਛ ਕਹਿਣ ਜੋਗਾ ਹੋਣਾ ਚਾਹੀਦਾ
ਜੀ। ਆਲਰਾਈਟ, ਥੈਂਕ ਯੂ,
ਬਹੁਤ ਧੰਨਵਾਦ, ਜਸਟ ਗ੍ਰੇਸਫੁਲ,
ਆਲਰਾਈਟ, ਥੈਂਕ ਯੂ। ਇੱਕ ਕਾਲਰ ਹੋਰ ਨੇ ਗੁਰਪ੍ਰੀਤ ਜੀ, ਉਹਨਾਂ ਨੇ ਵੀ ਗੱਲ ਸੁਣ ਲਈ ਤੇ ਉਸ ਤੋਂ ਬਾਅਦ ਫਿਰ ਬਲਾਤ ਜੀ ਨਾਲ ਗੱਲਬਾਤ ਕਰਾਂਗੇ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਬਸ਼ੀਰ ਜਗਤਾਰੀ ਹੈ।
ਜਗਤਾਰ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਰਾਤੀ ਡਿਬੇਟ ਦੇਖੀ ਜੀ।
ਅੱਛਾ,
ਇੱਕ ਨਾ ਅਮਰੀਕਾ ਦੇ ਪ੍ਰੈਜ਼ੀਡੈਂਟ ਵੀ ਕਹਿੰਦੇ ਹੁੰਦੇ ਤੇ ਉਹਨਾਂ ਦੇ ਡਾਲਰਾਂ ਤੇ ਵੀ ਲਿਖਿਆ ਹੁੰਦਾ ਗੋਡ ਬਲੈਸ ਅਮਰੀਕਾ। ਮੈਨੂੰ ਲੱਗਦਾ ਜੀ ਉਹ ਕਹਾਵਤ ਸਾਬਤ ਹੋ ਰਹੀ ਹੈ, ਇਹਨਾਂ ਦੇ ਲੀਡਰ ਨੂੰ ਲਾ ਰਹੇ ਆ ਨਾ, ਤੇ ਗੋਡ ਬਲੈਸ ਅਮਰੀਕਾ ਹੀ ਹੈ ਵੀ ਰਾਤੀ ਇਹਨਾਂ ਨੇ ਤੋਂ ਵੱਧ ਕਾਟੋ ਕਲੇਸ਼ ਪਾਇਆ ਹੋਇਆ ਸੀਗਾ। ਸੋਰੀ ਟੂ ਯੂਜ਼ ਦਾ ਬੈਡ ਲੈਂਗੁਏਜ, ਬਟ ਉਹ ਕਈ ਵਾਰੀ ਕੋਈ ਦੋ ਬੰਦੇ ਲੜਦੇ ਹੋਣ ਨਾ, ਹੁਣ ਮੈਂ ਨਾਲ ਹੀ ਲਾਣਾ ਕਿਸੇ ਚੀਜ਼ ਦਾ ਵੀ, ਤੇ ਉਹ ਵੀ ਇੱਕ ਦੂਜੇ ਦੀ ਗੱਲ ਸੁਣਦੇ ਆ, ਇੱਕ ਦੂਜੇ ਦੀ ਗੱਲ ਹੀ ਨੀ ਸੁਣ ਰਹੇ ਸੀ ਕੋਈ
ਜੀ।
ਤੇ ਪਰ ਸਿਰਫ ਇੰਨਾ ਮੈਨੂੰ ਲੱਗਿਆ ਵੀ ਆਈ ਡੋਂਟ ਨੋ ਮਚ ਫੋਰ ਜੋ ਬਾਈਡਨ, ਆਈ ਡੋਂਟ ਫਾਈਂਡ ਹਿਮ ਅ ਵੈਰੀ ਸਟਰੋਂਗ ਪਰਸਨ, ਬਿਕੋਜ਼ ਮੈਨੂੰ ਲੱਗਿਆ ਵੀ ਮੇ ਬੀ ਐਟ ਹਿਸ ਏਜ ਪੁਆਇੰਟ ਜਿਹੜੀ ਵੀ ਉਹਨਾਂ ਦੀ ਪਾਰਟੀ ਸੀਗੀ, ਦੇ ਸ਼ੁੱਡ ਹੈਵ ਗੋਨ ਫੋਰ ਸਮਵਨ ਅ ਲਿਟਲ ਯੰਗਰ, ਤਾਂ ਕਿ ਬੰਦਾ ਥੋੜਾ ਜ਼ਿਆਦਾ ਐਨਰਜੈਟਿਕ ਹੋਵੇ। ਮੈਨੂੰ ਲੱਗਿਆ ਵੀ ਹੀ ਮੇ ਬੀ, ਆਈ ਡੋਂਟ ਨੋ ਮਚ ਅਬਾਊਟ ਹਿਮ, ਬਟ ਮੈਨੂੰ ਲੱਗਿਆ ਵੀ ਉਹਦੇ ਵਿੱਚ ਨਾ ਕਾਫੀ ਚੀਜ਼ਾਂ ਲੈਕ ਕਰਦੀਆਂ ਸੀਗੀਆਂ, ਜਿਹੜਾ ਕਿ ਉਹ ਟਰੰਪ ਨੂੰ ਆਪਣੇ ਆਪ ਤੇ ਹੈ ਵੀ ਹੋਣ ਦੇ ਰਿਹਾ ਸੀਗਾ ਉਹ
ਜੀ 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 ਜੀ।
ਸੋ ਪਰ ਇੰਨਾ ਵੀ ਵੀਰ, ਆਈ ਵਾਚਿੰਗ ਬੋਥ ਲੀਡਰਸ, I have to stick to my ਰੱਬ ਰੱਖਾ ਜੀ ਅਮਰੀਕਾ ਦਾ।
ਆਲ ਰਾਈਟ, ਥੈਂਕ ਯੂ ਜੀਤਾ, ਥੈਂਕ ਯੂ, ਧੰਨਵਾਦ ਗੁਰਪ੍ਰੀਤ, ਥੈਂਕ ਯੂ,
ਧੰਨਵਾਦ ਜੀ,
ਧੰਨਵਾਦ। ਪ੍ਰੋਗਰਾਮ ਖਬਰ ਸਾਹਿਬ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ, ਅਤੇ ਹੁਣ ਥੋੜ੍ਹੀ ਜਿਹੀ ਕਮਰਸ਼ੀਅਲ ਲੈਂਦੇ ਹਾਂ, ਉਸ ਤੋਂ ਬਾਅਦ ਬਲਰਾਜ ਦਿਓਲ ਜੀ ਮੇਰੇ ਨਾਲ ਜੁੜਨਗੇ, ਔਰ ਜਿਹੜੀ ਗੱਲ ਅਸੀਂ ਕੀਤੀ 2-3 ਦਿਨ ਤੋਂ ਲਗਾਤਾਰ ਚੱਲਦੀ ਆ ਰਹੀ ਹੈ, ਸੋ ਇੱਕ ਆਰਡੀਨੈਂਸ ਕੰਟਰੈਕਟ ਫਾਰਮਿੰਗ ਦਾ ਪੰਜਾਬ ਦੇ ਵਿੱਚ ਲਾਗੂ ਕੀਤਾ ਸੀਗਾ ਅਕਾਲੀ ਭਾਜਪਾ ਪੰਜਾਬ ਦੀ ਸਰਕਾਰ ਨੇ, ਅਤੇ ਉਹਦੇ 'ਚ ਕੀ ਸੀਗਾ ਅਤੇ ਕੀ ਇਹਦੇ 'ਚ ਕੁਛ ਡਿਫਰੈਂਸ ਆ, ਜਾਂ ਫਿਰ ਉਹ ਸਿਮਿਲਰਲੀ ਆਲਰੇਡੀ ਪੰਜਾਬ ਦੇ ਵਿੱਚ ਚੱਲਦਾ ਆ ਰਿਹਾ, ਇਹਦੇ 'ਤੇ ਗੱਲ ਕਰਾਂਗੇ ਕੁਝ ਕਮਰਸ਼ੀਅਲ ਤੋਂ ਬਾਅਦ ਦੇ ਵਿੱਚ।
ਇਹ ਭੋਲੇ ਕਿੱਥੇ ਆ?
ਓ ਆਦੇ ਟਰੱਕ ਥੱਲੇ।
ਹਾਂ, ਘਰੇ ਜਨਾਨੀ ਤੋਂ ਡਰਦਾ ਬੈੱਡ ਥੱਲੇ ਤੇ ਬਾਹਰ ਟਰੱਕ ਥੱਲੇ।
ਓਏ ਹਜੇ ਮੈਂ ਟਰੱਕ ਦੇ ਕਈ ਕੰਮ ਕਰਾਉਣੇ ਆ, ਮੇਰਾ ਤਾਂ ਸਾਰਾ ਵੀਕ ਜਾੜ ਜੀ ਲੰਘ ਜਾਣਾ।
ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ, ਪਾਪੂਲਰ ਟਾਇਰ ਤੇ ਚੱਲ।
ਪਾਪੂਲਰ ਟਾਇਰ, ਟਰੱਕ ਟਾਇਰ ਸਰਵਿਸ, ਐਨੂਅਲ ਇਨਸਪੈਕਸ਼ਨ, ਅਲਾਈਨਮੈਂਟ ਐਂਡ ਆਇਲ ਚੇਂਜ, 3 ਲੋਕੇਸ਼ਨ ਟੂ ਸਰਵ ਯੂ, ਮਿਸੀਸਾਗਾ, ਇਟੋਬੀਕੋ, ਹੈਮਿਲਟਨ।
ਓਏ ਉੱਚੀਆਂ ਨੀਵੀਆਂ ਸੜਕਾਂ ਤੇ ਜਾਵੇ ਮੇਲ ਦਾ, ਟਾਇਰ ਪਵਾ ਕੇ ਵੇਖ ਪਾਪੂਲਰ ਟਾਇਰ ਦਾ।
ਹੁਣ ਘਰ ਬੈਠੇ ਹੀ ਏਸ਼ੀਅਨ ਫੂਡ ਸੈਂਟਰ ਤੋਂ ਖਰੀਦੋ ਗਰੋਸਰੀ।
asianfoodcenter.com 2500 ਤੋਂ ਉੱਤੇ ਪ੍ਰੋਡਕਟ ਉਪਲਬਧ ਹਨ।
10 ਲੋਕੇਸ਼ਨਸ ਟੂ ਪਿਕ ਅਪ
ਜਾਂ ਫਿਰ ਘਰੇ ਡਿਲੀਵਰ ਕਰਵਾਓ।
ਟੈਕਸਪ੍ਰੇਟ, ਤੁਸੀਂ ਇੱਥੋਂ ਆਡੀਓ ਵੀਡੀਓ ਦਾ ਸਾਰਾ ਸਮਾਨ ਲੈ ਸਕਦੇ ਹੋ, ਜਿਵੇਂ ਕਿ ਟੀਵੀ, ਸਪੀਕਰ, ਬਲੂਟੁੱਥ, ਵਾਇਰਲੈਸ ਸਪੀਕਰ, ਪ੍ਰੋਜੈਕਟਰ ਅਤੇ ਉਹਨਾਂ ਦੇ ਸਟੈਂਡ ਵੀ ਮਿਲਦੇ ਹਨ। ਇਸ ਦੇ ਨਾਲ ਹੋਮ ਸਿਕਿਉਰਿਟੀ ਪ੍ਰੋਡਕਟਸ, ਵਾਈਫਾਈ ਕੈਮਰਾ, ਵੀਡੀਓ ਡੋਰਬੈਲ ਆਦਿ ਵੀ ਇੰਸਟਾਲ ਕਰਦੇ ਹਨ। ਹੋਮ ਆਫਿਸ ਪ੍ਰੋਡਕਟਸ ਤੇ ਸਮਾਲ ਹੋਮ ਅਪਲਾਈਸਿਸ ਅਤੇ ਇਸ ਦੇ ਨਾਲ ਹੀ ਮੋਬਾਈਲ, ਕੰਪਿਊਟਰ, ਲੈਪਟਾਪ ਆਦਿ ਦਾ ਸਾਰਾ ਸਮਾਨ ਮਿਲਦਾ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 905-621-4400। ਜੀ ਹਾਂ, 905-621-4100 ਜਾਂ ਅੱਜ ਹੀ ਪਹੁੰਚੋ 8770 ਦਾ ਗੋਰ ਰੋਡ ਬ੍ਰੈਂਪਟਨ।
50 ਸਾਲ ਤੋਂ ਵੱਧ ਤੁਹਾਡੀ ਸੇਵਾ ਵਿੱਚ ਲੱਗਾ ਕੈਨੇਡਾ ਦਾ ਨੰਬਰ 1 ਬ੍ਰਾਂਡ ਮਿਲਸਟ੍ਰੀਮ ਆਟਾ। ਡਾਕਟਰਸ ਦੁਆਰਾ ਦੱਸਿਆ ਜਾਂਦਾ ਹੈ ਕਿ ਕੁਝ ਲੋਕਾਂ ਨੂੰ ਗਲੂਟਨ ਤੋਂ ਐਲਰਜੀ ਹੁੰਦੀ ਹੈ। ਇਸ ਨਾਲ ਭਾਰ ਘਟਾਉਣ ਵਿੱਚ ਮੁਸ਼ਕਿਲ, ਡਿਪਰੈਸ਼ਨ, ਸਿਰ ਦਰਦ, ਥਕਾਨ, ਚਿੜਚਿੜਾਪਣ ਅਤੇ ਹੋਰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਲਈ ਤੁਹਾਡੇ ਪਰਿਵਾਰ ਲਈ ਮਿਲ ਸਟ੍ਰੀਮ ਲਿਆਇਆ ਹੈ ਗਲੂਟਨ ਫ੍ਰੀ ਆਟਾ। ਹੁਣ ਗਲੂਟਨ ਤੋਂ ਡਰਨ ਦੀ ਲੋੜ ਨਹੀਂ, ਅੱਜ ਹੀ ਲਿਆਓ ਮਿਲ ਸਟ੍ਰੀਮ ਗਲੂਟਨ ਫ੍ਰੀ ਆਟਾ। ਮਿਲ ਸਟ੍ਰੀਮ ਆਟਾ ਖਾਓ, ਸਿਹਤ ਬਣਾਓ।
ਪ੍ਰੋਗਰਾਮ ਖਬਰ ਸਾਹਿਬ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਡਾਕਟਰ ਕੁਲਦੀਪ ਜੀ ਨੇ ਮੇਰੇ ਨਾਲ, ਉਸ ਤੋਂ ਬਾਅਦ ਬਲਰਾਜ ਜੀ ਹੋਣਗੇ। ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਹਾਂਜੀ ਗਰੇਵਾਲ ਜੀ, ਤੁਹਾਨੂੰ ਤੇ ਸਾਰੇ ਦੇਖਣ, ਸਤਿ ਸ੍ਰੀ ਅਕਾਲ, ਨਮਸਕਾਰ
ਜੀ, ਸਤਿ ਸ੍ਰੀ ਅਕਾਲ।
ਅੱਜ ਗਰੇਵਾਲ ਜੀ ਆਪਾਂ ਕੁਛ ਅੱਖਾਂ ਦੀਆਂ ਬਿਮਾਰੀਆਂ ਨੇ ਉਹਦੇ ਬਾਰੇ ਮੈਂ ਗੱਲ ਕਰਾਂਗਾ, ਠੀਕ ਹੈ। ਅੱਖਾਂ ਦੇ ਲੋਕ ਬਹੁਤ ਪਰੇਸ਼ਾਨ ਰਹਿੰਦੇ ਨੇ, ਜੋ ਵੀ ਲੋਕ ਸੁਣ ਰਹੇ ਨੇ ਬੜੇ ਧਿਆਨ ਨਾਲ ਸੁਣਿਆ ਕਰੋ। ਦੇਖੋ ਹੋਮਿਓਪੈਥੀ ਮੈਂ ਬਾਰ ਬਾਰ ਕਹਿਣਾ ਹੁੰਦਾ ਕਿ ਹੋਮਿਓਪੈਥੀ ਤੋਂ ਵਧੀਆ ਕੋਈ ਟ੍ਰੀਟਮੈਂਟ ਨਹੀਂ। ਕਈ ਵਾਰੀ ਕੋਈ ਜਲਦੀ ਬਿਮਾਰੀ ਠੀਕ ਹੋ ਜਾਂਦੀ ਹੈ, ਕੁਛ ਟਾਈਮ ਲੱਗਦਾ, ਲੇਕਿਨ ਹਰ ਬਿਮਾਰੀ ਠੀਕ ਹੁੰਦੀ ਹੈ, ਠੀਕ ਹੈ। ਕਿਸੇ ਨੂੰ ਜੇ ਤੁਹਾਨੂੰ ਕੋਈ ਡਾਇਗਨੋਸਿਸ ਨਹੀਂ ਹੋ ਪਾ ਰਹੀ ਹੈ, ਮਸ਼ੀਨਾਂ 'ਚ ਨਹੀਂ ਆ ਪਾ ਰਿਹਾ, ਤਾਂ ਵੀ ਅਸੀਂ ਹਰ ਦਵਾਈ ਦਾ ਬਿਮਾਰੀ ਦਾ ਟ੍ਰੀਟਮੈਂਟ ਕਰਦੇ ਹਾਂ। ਤੋ ਕਿਸੇ ਨੂੰ ਵੀ ਛੋਟੀ ਵੱਡੀ ਬਿਮਾਰੀ ਹੋਵੇ, ਮੇਰਾ ਨੰਬਰ ਹਮੇਸ਼ਾ ਯਾਦ ਰੱਖੋ, 6478108-0055-647-818-0055 ਕਦੇ ਕਾਲ ਕਰ ਸਕਦੇ ਹੋ। ਦੇਖੋ ਮੈਨੂੰ ਇਸ ਫੀਲਡ ਦੇ ਵਿੱਚ ਪੂਰੀ ਜ਼ਿੰਦਗੀ ਗੁਜ਼ਾਰਤੀ ਹੈ ਮੈਂ, ਠੀਕ ਹੈ, 40 ਸਾਲ ਹੋ ਗਏ ਮੈਂ ਇਸ ਫੀਲਡ ਦੇ ਵਿੱਚ ਹੋਮਿਓਪੈਥੀ ਦੇ ਹੋ, ਠੀਕ ਹੈ। ਤੋ ਮੈਂ ਬਹੁਤ ਡਿਵੋਟਡ ਹੈਗਾ ਆਪਣੇ ਕੰਮ ਪਿੱਛੇ। ਮੈਂ ਕਈ ਵਾਰੀ ਮਰੀਜ਼ਾਂ ਨੂੰ ਕਹਿੰਦਾ ਨਾ, ਮੈਂ ਕਿਹਾ ਦੇਖੋ ਇਹਦੀ ਮੇਰੀ ਰੋਟੀ ਇਹਦੇ ਨਾਲ ਇਨਵੋਲਵ ਹੈਗੀ ਹੈ, ਠੀਕ ਹੈ ਜੀ, ਮੈਂ ਆਪਣੇ ਪੇਟ ਵਾਸਤੇ ਇਹ ਕੰਮ ਕਰਦਾ, ਠੀਕ ਹੈ, ਕਿਉਂਕਿ ਡਿਵੋਟਡ ਹੋਵੋਗੇ ਤਾਂ ਹੀ ਦੇਖੋ ਦਵਾਈ ਕੰਮ ਕਰਦੀ। ਮੈਂ ਡਿਵੋਸ਼ਨ ਹੋ ਕੇ ਕੋਈ ਵੀ ਕੰਮ ਤੁਸੀਂ ਕਰੋਗੇ ਜ਼ਰੂਰ ਤੁਸੀਂ ਸਕਸੈਸਫੁਲ ਹੋਵੋਗੇ, ਮੇਰਾ ਸੋਚਣਾ ਹੈਗਾ, ਠੀਕ ਹੈ
ਜੀ।
ਤੋ ਇਸ ਕਰਕੇ ਕੋਈ ਵੀ ਬਿਮਾਰੀ ਹੋਵੇ ਜ਼ਰੂਰ ਮੇਰੇ ਕੋਲ ਵਿਜਿਟ ਕਰੋ, ਜ਼ਰੂਰ ਤੁਹਾਡੀ ਹੈਲਪ ਕਰੂੰਗਾ ਜੀ। ਤੋ ਹੁਣ ਆਪਾਂ ਅੱਖਾਂ ਦੀਆਂ ਬਿਮਾਰੀਆਂ ਬਾਰੇ ਗੱਲ ਕਰਦੇ ਹਾਂ। ਦੇਖੋ ਇੱਕ ਤਾਂ ਲੋਕ ਬਹੁਤ ਪਰੇਸ਼ਾਨ ਰਹਿੰਦੇ ਡਰਾਈ ਆਈ ਬਾਰੇ, ਉਹਦਾ ਕਾਰਨ ਕੀ ਹੁੰਦਾ, ਸਾਡੇ ਟੀਅਰ ਦੀ ਲੈਕ ਆਫ ਟੀਅਰਸ ਹੁੰਦੇ ਨੇ, ਤੋ ਇਹਦਾ ਤੋ ਇਹਦੇ 'ਚ ਸਾਡੇ ਜਿਹੜੇ ਟੀਅਰ ਹੁੰਦੇ ਨੇ ਵਾਟਰ ਫੈਟੀ ਓਇਲ ਐਂਡ ਮਿਊਕਸ ਨਾਲ ਬਣੇ ਹੁੰਦੇ ਨੇ, ਉਹਦੇ ਕਈ ਵਾਰੀ ਤੁਹਾਡੇ ਬਲੋਕੇਜ ਹੋ ਸਕਦੀ ਹੈ, ਉਹਦੇ 'ਚ ਗਲੈਂਡ ਇੱਕ ਹੁੰਦਾ ਉਹਦੇ ਡਿਸਫੰਕਸ਼ਨ ਕਰਕੇ, ਉਹਦੇ ਕਰਕੇ ਜੀ ਤੁਹਾਡੀ ਡਰਾਈ ਆਈ ਹੋ ਜਾਂਦੀ ਹੈ। ਸਾਡੇ ਕੋਲ ਇਹੋ ਜਿਹੀਆਂ ਦਵਾਈਆਂ ਨੇ ਜਿਹੜੀਆਂ ਕਿ ਤੁਹਾਨੂੰ ਡਰਾਈ ਆਈਜ ਬਹੁਤ ਵਧੀਆ ਦਵਾਈਆਂ ਨੇ ਠੀਕ ਹੋ ਸਕਦਾ। ਦੂਸਰੀ ਬਿਮਾਰੀ ਹੁੰਦੀ ਹੈ ਗਲਾਈਕੋਮਾ। ਗਲਾਈਕੋਮਾ ਇਹ ਤੁਹਾਡੇ ਅੱਖਾਂ ਦੇ ਵਿੱਚ ਪ੍ਰੈਸ਼ਰ ਵੱਧ ਜਾਂਦਾ, ਇਹ ਆਪਟਿਕ ਨਰਵ ਦੀ ਡੈਮੇਜ ਵੀ ਹੋ ਜਾਂਦੀ ਹੈ। ਤੋ ਸਾਨੂੰ ਸਾਡੇ ਕੋਲ ਦਵਾਈਆਂ ਹੈਗੀਆਂ ਨੇ, ਤੁਸੀਂ ਆਪਟਿਕ ਨਰਵ ਉਹਦੇ ਰਿਪੇਅਰ ਹੋ ਜਾਂਦੀ ਹੈ, ਸਾਡੇ ਕੋਲ ਹੈਗੀਆਂ ਵੀ ਦਵਾਈਆਂ ਨੇ। ਔਰ ਇੱਕ ਰੈਟੀਨਲ ਡਿਸਆਰਡਰ ਮੈਕੂਲਰ ਡੀਜਨਰੇਸ਼ਨ, ਇਹ ਵੀ ਕਾਫੀ ਲੋਕਾਂ ਨੂੰ ਹੈਗਾ ਹੋਵੇ। ਤੋ ਇਹਦੇ 'ਚ ਮੈਕੂਲਾ ਇੱਕ ਹੁੰਦਾ, ਉਹਦੇ ਕਰਕੇ ਉਹਦਾ ਡੀਜਨਰੇਸ਼ਨ ਹੋ ਜਾਂਦਾ, ਉਹਦਾ ਬ੍ਰੇਕਡਾਊਨ ਹੋ ਜਾਂਦਾ। ਔਰ ਦੂਸਰੀ ਇੱਕ ਹੋਰ ਹੁੰਦੀ ਹੈ ਕੰਜੈਕਟਿਵਾਇਟਿਸ, ਉਹ ਤੁਹਾਡੇ ਇਨਫਲਾਮੇਸ਼ਨ ਅੱਖ ਦੇ ਵਿੱਚ ਹੋ ਜਾਂਦਾ, ਕੰਜੈਕਟਿਵਾ ਹੁੰਦਾ ਉਹਦੇ 'ਚ ਇਨਫਲਾਮੇਸ਼ਨ ਹੋ ਜਾਂਦਾ ਉਹਦੇ ਕੋਲ, ਉਹਦੀਆਂ ਵੀ ਸਾਡੇ ਕੋਲ। ਕੋਰਨੀਅਲ ਡਿਜ਼ੀਜ਼ ਇੰਜਰੀ ਕਰਕੇ ਹੋ ਜਾਂਦੀਆਂ ਨੇ, ਟੋਕਸਿਨ ਕਰਕੇ ਰੈਡ ਆਈ ਹੋ ਜਾਂਦੀ ਹੈ, ਵਾਟਰੀ ਆਈ, ਪੇਨ, ਇਹ ਮੋਸਟਲੀ ਸਿੰਪਟਮ ਹੁੰਦੇ ਨੇ। ਔਰ ਟ੍ਰੈਕੋਮਾ ਵਾਇਰਲ ਡਿਜ਼ੀਜ਼ ਹੁੰਦੀ ਹੈ, ਮੇਰੇ ਕੋਲ ਹੁਣ ਟ੍ਰੈਕੋਮਾ ਦੇ ਵੀ ਬੱਚੇ ਨੂੰ ਹੋ ਗਿਆ ਸੀਗਾ, ਤੋ ਉਹ ਕਾਫੀ ਠੀਕ ਹੈਗਾ। ਅਤੇ ਤੋ ਕਿਸੇ ਨੂੰ ਵਾਇਰਲ ਡਿਜ਼ੀਜ਼ ਹੈਗੀ ਇਹ ਇਨਫਲਾਮੇਸ਼ਨ ਹੋ ਜਾਂਦਾ ਕੰਜਟਾਈਵਾ, ਉਹਦੇ ਤੁਹਾਡੇ 'ਚ ਸਕਾਰ ਟਿਸ਼ੂ ਬਣ ਜਾਂਦੇ ਨੇ। ਅਤੇ ਕਿਸੇ ਨੂੰ ਇਹ ਬਿਮਾਰੀ ਆਈ ਬਿਮਾਰੀ ਹੋਵੇ, ਹੋਰ ਵੀ ਕੋਈ ਇਸ਼ੂ ਹੋਵੇ, ਐਜ਼ਮਾ ਹੋਵੇ, ਐਲਰਜੀ ਹੋਵੇ, ਐਸੀਡਿਟੀ ਹੋਵੇ, ਐਂਗਜਾਇਟੀ, ਡਿਪਰੈਸ਼ਨ, ਅਰਥਰਾਈਟਿਸ, ਮਾਈਗ੍ਰੇਨ, ਪੁਰਾਣਾ ਤੇ ਪੁਰਾਣਾ, ਜ਼ਰੂਰ ਮੇਰੇ ਕੋਲ ਵਿਜ਼ਿਟ ਕਰੋ, 6478108-0055-647-818-0055 ਕਦੇ ਕਾਲ ਕਰ ਸਕਦੇ ਹਾਂ। 20 ਮੈਰੀਟਾਈਮ ਓਨਟੋਰੀਓ ਬੁਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੂ ਵਾਲਾ ਪਲਾਜ਼ਾ। ਮੇਰੀ ਵੈਬਸਾਈਟ 'ਤੇ KD ਹੋਮਿਓਪੈਥੀ 'ਤੇ ਵਿਜ਼ਿਟ ਕਰ ਸਕਦੇ ਹਾਂ। ਜੋ ਵੀ ਹੁਣ ਅਸੀਂ ਦਵਾਈਆਂ ਯੂਜ਼ ਕਰਦੇ ਹਾਂ ਹੈਲਥ ਕਨਾਡਾ ਤੋਂ ਅਪਰੂਵਡ ਨੇ, ਕੋਈ ਸਾਈਡ ਇਫੈਕਟ ਨਹੀਂ ਹੈਗਾ, 100% ਸੇਫ ਹੈਗੀਆਂ ਨੇ।
ਥੈਂਕ
ਯੂ ਵੈਰੀ ਮੱਚ ਜੀ,
ਥੈਂਕ ਯੂ। 6478-0055, 6478-0055 'ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ। ਕਿੰਗ ਟਰੱਕ ਲੋਨ ਐਂਡ ਲੀਜ਼ਿੰਗ ਤੋਂ ਲਖਵੀਰ ਸਾਹਿਬ ਜੀ ਦਾ ਨੰਬਰ ਹੈ 6475013485, 6475013485। ਟਰੱਕ ਦੇ ਲਈ ਲੋਨ ਲੈਣ ਵਾਸਤੇ, ਮੋਰਗੇਜ ਲੈਣ ਵਾਸਤੇ, ਫਸਟ ਸੈਕਿੰਡ ਮੋਰਗੇਜ ਚਾਹੀਦੀ ਹੈ, ਕਿੰਗ ਟਰੱਕ ਲੋਨ ਐਂਡ ਲੀਜ਼ਿੰਗ 6475013485 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ। ਗੁਰਸ਼ਰਨ ਬਾਬੀ ਸਿੱਧੂ ਜੀ ਦਾ ਨੰਬਰ ਹੈ 6475539930, 6475393020। ਸਾਈਨਮੈਂਟਸ ਐਂਡ ਐਸੋਸੀਏਟਸ ਤੋਂ ਗੁਰਸ਼ਰਨ ਬਾਬੀ ਸਿੱਧੂ, 6475539930 ਇਹਨਾਂ ਦਾ ਨੰਬਰ ਹੈ। ਪੰਜਾਬ ਚੈਰਿਟੀ, ਅਗਰ ਤੁਸੀਂ ਬੱਚਿਆਂ ਨੂੰ ਪੰਜਾਬੀ ਨਾਲ ਜੋੜਨਾ, ਮੈਂ ਇੱਥੇ ਅਗਰ ਸ਼ਬਦ ਕੱਢ ਦੇਵਾਂ, ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦੇ ਲਈ, ਮਾਂ ਬੋਲੀ ਦੇ ਨਾਲ ਜੋੜਨ ਦੇ ਲਈ, ਜ਼ਰੂਰ ਪੰਜਾਬ ਚੈਰਿਟੀ ਡਾਟ ਓਰਗ ਦੇ ਉੱਤੇ ਜਾ ਕੇ ਉਹਨਾਂ ਦਾ ਨਾਂ ਰਜਿਸਟਰਡ ਕਰਾਓ ਅਤੇ ਉਹਨਾਂ ਨੂੰ ਪੰਜਾਬੀ ਲਿਖਣੀ ਪੜ੍ਹਨੀ ਸਿਖਾਓ। ਪੰਜਾਬ ਚੈਰਿਟੀ ਡਾਟ ਓਰਗ ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਸੀਮਾ ਬਿਆਨਾ ਮੈਕਰੋ ਗਲੋਬਲ ਤੋਂ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਵਾਸਤੇ 905-452-0000। HK ਟਾਇਰ ਸੈਂਟਰ 24 ਘੰਟੇ ਖੁੱਲ੍ਹੇ ਰਹਿੰਦੇ ਨੇ। 6191 ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ ਦੇ ਉੱਤੇ 647-295-4600 ਦੇ ਉੱਤੇ ਕਾਲ ਕਰਨੀ ਹੈ HK ਟਾਇਰ ਸੈਂਟਰ ਨੂੰ। ਆਓ ਜਿਸ ਤਰ੍ਹਾਂ ਪ੍ਰੋਗਰਾਮ 'ਚ ਦੱਸਿਆ ਕਿ ਗੱਲਬਾਤ ਕਰੀਏ ਖੇਤੀ ਆਰਡੀਨੈਂਸ ਨੂੰ ਲੈ ਕੇ ਜੋ ਇਸ ਸਮੇਂ ਬਹਿਸ ਛਿੜੀ ਹੋਈ ਹੈ ਅਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਉਸਦਾ ਵਿਰੋਧ ਕਰ ਰਹੀਆਂ ਨੇ ਔਰ ਈਵਨ ਅਕਾਲੀ ਦਲ ਵੱਲੋਂ BJP ਦਾ ਸਾਥ ਛੱਡ ਦਿੱਤਾ ਗਿਆ ਹੈ ਇਸ ਮੁੱਦੇ ਦੇ ਉੱਤੇ ਆ ਕੇ ਅਤੇ ਇਸ ਸਮੇਂ ਇਸ ਮੁੱਦੇ ਦੇ ਉੱਤੇ ਸਿਆਸਤ ਕਰ ਰਹੇ ਨੇ। ਕੁਝ ਇੱਕ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਹਰਸਿਮਰਤ ਕੌਰ ਬਾਦਲ ਵੱਲੋਂ ਇਹਨਾਂ ਆਰਡੀਨੈਂਸ ਦੇ ਬਾਰੇ 'ਚ ਪਹਿਲਾਂ ਜੋ ਇੰਟਰਵਿਊਜ਼ ਦਿੱਤੀਆਂ ਗਈਆਂ ਔਰ ਉੱਥੇ BJP ਦੀ ਵੀ ਸਪੋਰਟ ਕੀਤੀ ਗਈ ਔਰ ਨਾਲ ਦੀ ਨਾਲ ਇਸ ਆਰਡੀਨੈਂਸ ਨੂੰ ਵਧੀਆ ਵੀ ਦੱਸਿਆ ਗਿਆ ਅਤੇ ਨਾਲ ਦੀ ਨਾਲ ਸੁਖਬੀਰ ਸਿੰਘ ਬਾਦਲ ਹੋਣਾ ਦੀ ਵੀ ਕੁਝ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਹੜੀਆਂ ਉਸ ਜਾਖੜ ਸਾਹਿਬ ਦੇ ਨਾਲ ਸਵਾਲ ਜਵਾਬ ਦੇ ਦੌਰਾਨ ਗੱਲ ਕਰਦੇ ਨੇ ਕਿ ਇਹ ਆਰਡੀਨੈਂਸ ਨੂੰ ਪੜ੍ਹੋ ਔਰ ਇਸ ਆਰਡੀਨੈਂਸ ਦੇ ਵਿੱਚ ਮਾੜਾ ਕੁਝ ਨਹੀਂ ਹੈ ਪਰ ਜੇ ਉਹੀ ਕਿਸਾਨ ਇਸ ਆਰਡੀਨੈਂਸ ਦੇ ਖਿਲਾਫ਼ ਹੋਏ ਅਤੇ ਸਾਰੇ ਦੇ ਸਾਰੇ ਲੀਡਰ ਇਸ ਦੇ ਖਿਲਾਫ਼ ਹੋ ਗਏ ਅਤੇ ਉਹ ਹੀ ਬੋਲੀ ਬੋਲਣ ਲੱਗੇ ਜੋ ਆਵਾਮ ਉੱਥੋਂ ਦਾ ਬੋਲੀ ਇਸ ਸਮੇਂ ਬੋਲ ਰਿਹਾ। ਪਰ ਜੇਕਰ ਤੁਸੀਂ ਹੋਰ ਗੌਰ ਨਾਲ ਦੇਖਦੇ ਹੋ ਇੱਕ ਅਕਾਲੀ ਭਾਜਪਾ ਪੰਜਾਬ ਸਰਕਾਰ ਸਮੇਂ ਕੰਟਰੈਕਟ ਫਾਰਮਿੰਗ ਦਾ ਐਗਰੀਮੈਂਟ ਬਿੱਲ ਆਇਆ ਸੀ ਔਰ ਉਹ ਕਾਨੂੰਨ ਬਣਿਆ ਔਰ ਉਹ ਅਤੇ ਆਹ ਬਿੱਲ ਆ ਜਿਹੜੇ ਦੋਨੇ ਉਹਨਾਂ 'ਚ ਕੀ ਕੋਈ ਫਰਕ ਹੈ ਜਾਂ ਕੋਈ ਦੋਵੇਂ ਇੱਕ ਦੂਜੇ ਨੂੰ ਕੰਟਰਾਡਿਕਟ ਕਰਦੇ ਨੇ ਜਾਂ ਅਕਾਲੀ ਕੀ ਬਿਹਤਰ ਲੈ ਕੇ ਆਏ ਸੀਗੇ ਜਿਹੜਾ ਸੈਂਟਰ ਨਹੀਂ ਲੈ ਕੇ ਆਇਆ ਤਾਂ ਉਹਦੇ 'ਤੇ ਥੋੜ੍ਹੀ ਜਿਹੀ ਗੱਲਬਾਤ ਕਰਾਂਗਾ। ਬਲਰਾਜ ਦਿਓਲ ਜੀ ਨੇ ਮੇਰੇ ਨਾਲ ਇਸ ਸਮੇਂ। ਬਲਰਾਜ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਬਹੁਤ ਮਿਹਰਬਾਨੀ ਜੀ।
ਸੋ ਇਹ ਜਿਹੜਾ ਬਿੱਲ ਕੰਟਰੈਕਟ ਫਾਰਮਿੰਗ ਦਾ ਆਲਰੇਡੀ ਕਾਨੂੰਨ ਬਣਿਆ ਹੋਇਆ ਔਰ ਨਾ ਅਕਾਲੀ ਭਾਜਪਾ ਸਰਕਾਰ ਵੇਲੇ ਬਣਿਆ ਉਸ ਤੋਂ ਬਾਅਦ ਫਿਰ ਕਾਂਗਰਸ ਵੀ ਆਈ ਔਰ ਹਾਲੇ ਵੀ ਉਹ ਚੱਲ ਰਿਹਾ ਵਾ। ਸੋ ਦੋਵਾਂ ਦੇ ਵਿੱਚ ਕੀ ਸਿਮਿਲਰਟੀਜ਼ ਨੇ?
ਇੱਕ ਤਾਂ ਜਗਦੀਸ਼ ਜੀ ਬਹੁਤ ਹੈਰਾਨੀ ਵਾਲੀ ਗੱਲ ਆ ਕਿ ਲੋਕਾਂ ਦੀ ਮੈਮਰੀ ਆਪਾਂ ਕਹਿੰਦੇ ਬੜੀ ਸ਼ਾਰਟ ਹੁੰਦੀ ਆ ਅਤੇ ਸਿਆਸਤਦਾਨ ਕਦੇ ਇੱਧਰ ਟਪੂਸੀ ਮਾਰ ਜਾਂਦਾ ਕਦੇ ਉੱਧਰ ਟਪੂਸੀ ਮਾਰ ਜਾਂਦਾ ਔਰ ਲੋਕ ਬੈਲੈਂਸ ਨਹੀਂ ਕਰ ਸਕਦੇ ਵੀ ਹੋ ਕੀ ਰਿਹਾ ਅਤੇ ਹੋਇਆ ਪਹਿਲਾਂ ਕੀ ਸੀ। ਮੈਨੂੰ ਵੀ ਬਹੁਤ ਹੈਰਾਨੀ ਹੋਈ ਜਦੋਂ ਮੈਂ ਡਿਸਕਵਰ ਕੀਤਾ ਦੋ ਕੁ ਦਿਨ ਪਹਿਲਾਂ ਪੜ੍ਹਦਿਆਂ ਸਰਚ ਕਰਦਿਆਂ ਕਿ ਇਹ ਜਿਹੜਾ ਕੰਟਰੈਕਟ ਫਾਰਮਿੰਗ ਆ ਇਹ ਹੈ ਕੀ। ਦਰਅਸਲ ਮੈਂ ਸਰਚ ਕਰ ਰਿਹਾ ਸੀ ਵੀ ਕੰਟਰੈਕਟ ਫਾਰਮਿੰਗ ਇਸ ਦੇਸ਼ ਵਿੱਚ ਜਾਂ ਅਮਰੀਕਾ ਵਿੱਚ ਕਿਸ ਕਿਸਮ ਦੀ ਹੈ ਔਰ ਮੈਂ ਫਾਇੰਡ ਆਊਟ ਕੀਤਾ ਵੀ ਇੱਥੇ ਵੀ ਕੰਟਰੈਕਟ ਫਾਰਮਿੰਗ ਬਹੁਤ ਜ਼ਿਆਦਾ ਐਡਵਾਂਸ ਸਟੇਜ ਵਿੱਚ ਚੱਲਦੀ ਹੈ ਕਿਉਂਕਿ ਜਿਹੜਾ ਵੀ ਬੰਦਾ ਕੋਈ ਪ੍ਰੋਸੈਸ ਕਰਦਾ ਨਾ ਫੂਡ ਨੂੰ, ਫੋਰ ਐਗਜ਼ਾਮਪਲ ਅਗਰ ਕੋਈ ਕੈਚਅਪ ਬਣਾਉਣੀ ਚਾਹੁੰਦਾ ਟਮਾਟਰਾਂ ਤੋਂ ਤਾਂ ਉਹ ਆਪਣੀ ਜਿਹੜੀ ਕੋਸਟ ਪਹਿਲਾਂ ਦੇਖਦਾ ਵੀ ਮੇਰੇ ਸਾਰੇ ਜਿਹੜੇ ਇਨਗਰੀਡੀਐਂਟਸ ਆ ਉਹ 'ਚੋਂ ਮੇਨ ਹੈਗਾ ਟਮਾਟਰ, ਬਾਕੀ ਮੈਂ 'ਚ ਲੂਣ ਮਸਾਲਾ ਪਾਉਣਾ ਅਤੇ ਇਹਦੇ 'ਚ ਮੇਰੀ ਲੇਬਰ ਅਤੇ ਮਸ਼ੀਨਰੀ ਲੱਗਣੀ ਆ ਅਤੇ ਇਹ ਕੈਚਅਪ ਜਦੋਂ ਮੈਂ ਬਣਾਊਂਗਾ ਤਾਂ ਵਿਖੇਗੀ ਕਿੰਨੇ ਦੀ ਮਾਰਕੀਟ ਦੇ ਵਿੱਚ ਇਹ ਕੰਪੈਟੇਬਲ ਹੋਏਗੀ ਜਾਂ ਨਹੀਂ ਹੋਏਗੀ। ਇਸ ਵਜ੍ਹਾ ਕਰਕੇ ਉਹ ਕੰਟਰੈਕਟ ਕਰਕੇ ਪਹਿਲਾਂ ਆਪਣੀ ਜਿਹੜੀ ਮੇਨ ਪ੍ਰੋਡਿਊਸ ਆ ਉਹਦੀ ਪ੍ਰਾਈਸ ਨੂੰ ਨਿਸ਼ਚਿਤ ਕਰਾਉਂਦਾ, ਫਿਰ ਉਹ ਬਾਕੀ ਰਿਸਕ ਲੈਂਦਾ ਹੋਰ। ਸੋ ਇਹ ਫਾਰਮਿੰਗ ਦੇ ਵਿੱਚ ਅਗਰ ਅਸੀਂ ਜਿਹੜੀ ਪ੍ਰੋਡਿਊਸ ਆ ਇਹਨੂੰ ਅਸੀਂ ਪ੍ਰੋਸੈਸ ਕਰਨਾ, ਪੈਕ ਕਰਨਾ, ਇਹਦੀ ਮਾਰਕੀਟਿੰਗ ਕਰਨੀ ਆ, ਇਹਦੀ ਸ਼ਕਲ ਬਦਲੀ ਕਰਕੇ ਗਾਂਹ ਕਿਸੇ ਕਿਤੇ ਇਹਨੂੰ ਵੇਚਣਾ, ਪਕਾ ਕੇ ਵੇਚਣਾ, ਅਤੇ ਸਾਨੂੰ ਪ੍ਰੋਡਿਊਸ ਦੀ ਕੀਮਤ ਪਹਿਲਾਂ ਨਿਰਧਾਰਿਤ ਕਰਨੀ ਪਏਗੀ ਤਾਂ ਹੀ ਅਸੀਂ ਮਾਰਕੀਟ ਕਰ ਸਕਾਂਗੇ, ਤਾਂ ਹੀ ਅਸੀਂ ਮਾਰਕੀਟ ਫੋਰਸਿਸ ਦਾ ਮੁਕਾਬਲਾ ਕਰ ਸਕਾਂਗੇ, ਸਾਨੂੰ ਇਹ 'ਚੋਂ ਪ੍ਰੋਫਿਟ ਹੋਏਗਾ ਕਿ ਨਹੀਂ, ਅਦਰਵਾਈਜ਼ ਕੋਈ ਵੀ ਬਿਲੀਅਨਸ ਆਫ ਡਾਲਰ ਜਿਹੜਾ ਵਪਾਰੀ ਉਹ ਨਹੀਂ ਖਰਚੇਗਾ
ਜੀ।
ਸੋ ਮੈਂ ਫਾਇੰਡ ਆਊਟ ਕੀਤਾ ਵੀ ਇਹ ਨੈਸੈਸਰੀ ਆ ਐਗਰੋ ਇੰਡਸਟਰੀ ਨੂੰ ਡਿਵੈਲਪ ਕਰਨ ਵਾਸਤੇ। ਜਦੋਂ ਮੈਂ ਪੰਜਾਬ ਵੱਲ ਦੇਖਿਆ ਸਰਚ ਕਰਦੇ ਨੇ ਤਾਂ ਮੈਨੂੰ ਬਹੁਤ ਹੈਰਾਨੀ ਹੋਈ ਕਿ ਪੰਜਾਬ ਸਰਕਾਰ ਨੇ ਅਪ੍ਰੈਲ 2013 ਦੇ ਵਿੱਚ ਇੱਕ ਕਾਨੂੰਨ ਬਣਾਇਆ ਜਿਹਦਾ ਨਾਂ ਆ ਦਾ ਪੰਜਾਬ ਕੰਟਰੈਕਟ ਫਾਰਮਿੰਗ ਐਕਟ 2013। ਉਸ ਸਾਲ ਵਿੱਚ ਜਿਹੜੇ ਕਾਨੂੰਨ ਬਣਾਏ ਸੀ ਕਿਉਂਕਿ ਸਾਲ ਦਾ ਨੰਬਰ ਲੱਗ ਜਾਂਦਾ, ਉਸ ਸਾਲ 'ਚ ਐਕਟ ਨੰਬਰ 30 ਸੀਗਾ, ਇਹਦੇ 19 ਪੇਜ ਨੇ। ਇਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੰਟਰੈਕਟ ਫਾਰਮਿੰਗ ਕਿਵੇਂ ਫੈਸਿਲੀਟੇਟ ਕਰਨੀ ਆ, ਉਹਦੀਆਂ ਸਾਰੀਆਂ ਕੰਡੀਸ਼ਨਸ, ਇੱਥੋਂ ਤੱਕ ਵੀ ਉਹਦੇ ਵਿੱਚ ਫਸਲਾਂ ਕਿਹੜੀਆਂ ਕਿਹੜੀਆਂ ਇਹਦੇ ਥੱਲੇ ਕਵਰ ਹੋਣਗੀਆਂ ਉਹ ਵੀ ਲਿਖਿਆ ਆ। ਜਿਹੜਾ ਹੁਣ ਕੇਂਦਰ ਨੇ ਕਾਨੂੰਨ ਬਣਾਇਆ ਉਹਦੇ ਵਿੱਚ ਕਿਸੇ ਫਸਲ ਦਾ ਜ਼ਿਕਰ ਨਹੀਂ ਹੈ ਸਪੈਸੀਫਿਕਲੀ, ਵੈਸੇ ਲਿਖਿਆ ਸੀਰੀਅਲ ਪਲਸਸ ਪ੍ਰੋਡਿਊਸ ਐਂਡ ਸੋ ਔਨ ਤੇ ਲਾਈਵ ਸਟਾਕ ਵਗੈਰਾ। ਪਰ ਜਿਹੜਾ ਪੰਜਾਬ ਦਾ ਐਕਟ ਸੀ ਇਹਦੇ ਵਿੱਚ 108 ਫਸਲਾਂ ਦਾ ਨਾਂ ਲਿਖਿਆ ਹੈ। ਤੁਸੀਂ ਹੈਰਾਨ ਹੋਵੋਗੇ ਵੀ ਇਹ ਕਣਕ ਚੌਲ ਜਾਂ ਕੋਈ ਮੱਕੀ ਜਾਂ ਝੋਨਾ ਜਾਂ ਬਾਜਰੇ ਤੱਕ ਸੀਮਤ ਨਹੀਂ ਹੈ, ਇਹਦੇ ਵਿੱਚ ਹਰਾ ਧਨੀਆ ਵੀ ਇੱਕ ਫਸਲ ਦੇ ਤੌਰ ਤੇ ਲਿਖਿਆ ਵੀ ਕੰਟਰੈਕਟ ਫਾਰਮਿੰਗ ਵਿੱਚ ਲਿਆ ਜਾ ਸਕਦਾ। ਬੇਰ ਵੀ ਹੈਗੇ ਆ, ਜਾਮਣ ਵੀ ਹੈਗੀ 108 ਆ, ਔਰ ਇਹ ਬਹੁਤ ਵਿਸਤ੍ਰਿਤ ਕਾਨੂੰਨ ਆ। ਔਰ ਇੱਕ ਮੈਨੂੰ ਹੋਰ ਬਹੁਤ ਹੈਰਾਨੀ ਹੋਈ ਕਿ ਇਸ ਕਾਨੂੰਨ ਵਿੱਚ ਸਿਮਿਲਰਿਟੀਜ਼ ਬਹੁਤ ਆ, ਜਿਹੜਾ ਕੇਂਦਰ ਦਾ ਕਾਨੂੰਨ ਆ 70% ਤੋਂ ਜ਼ਿਆਦਾ, ਕਈ ਤਾਂ ਕਲੋਜ਼ਾਂ ਤਕਰੀਬਨ ਹੂ ਬੂ ਮਿਲਦੀਆਂ। ਜਦੋਂ ਮੈਂ ਫਰਦਰ ਸਟੱਡੀ ਕੀਤੀ ਤੇ ਮੈਂ ਇਹ ਵੀ ਲੱਭਿਆ ਕਿ ਜਿਹੜੇ ਸਵਰਗੀ ਵਿੱਤ ਮੰਤਰੀ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਹੁਣ ਜੇਤਲੀ, ਉਹ 2017 ਦੇ ਵਿੱਚ ਜਦ ਬਜਟ ਪੇਸ਼ ਹੋਣ ਨੂੰ ਖੜੇ ਤੇ ਜਦੋਂ ਉਹਨਾਂ ਨੇ ਖੇਤੀ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਤੇ ਉਹਨੇ ਪੰਜਾਬ ਦੇ ਇਸ ਐਕਟ ਦਾ ਨਾਂ ਲਿਆ। ਉਹਨਾਂ ਨੇ ਇਹ ਕਿਹਾ ਵੀ ਪੰਜਾਬ ਨੇ ਜਿਹੜਾ ਇਹ ਐਕਟ ਬਣਾਇਆ 2013 ਵਿੱਚ ਤੇ 2017 ਵਿੱਚ ਉਹ ਬੋਲ ਰਿਹਾ ਵੀ ਇਹਨੂੰ ਇਹਨੂੰ ਮਾਡਲ ਦੇ ਤੌਰ ਦੇ ਉੱਤੇ ਇਹਦੇ ਇਹਦੇ ਆਧਾਰ ਤੇ ਬਾਕੀ ਸਟੇਟ ਵੀ ਬਣਾ ਸਕਦੇ ਆ, ਇਹ ਬਾਕੀ ਸਟੇਟਾਂ ਲਈ ਕਾਨੂੰਨਾਂ ਦਾ ਕੰਟਰੈਕਟ ਫਾਰਮਿੰਗ ਦਾ ਆਧਾਰ ਵੀ ਹੋ ਸਕਦਾ
ਜੀ।
ਇੱਥੋਂ ਤੱਕ ਇਹਦਾ ਜ਼ਿਕਰ ਹੋਇਆ, ਅੱਜ ਇਹ ਐਕਟ ਹੂ ਬਹੂ ਪੰਜਾਬ ਦੇ ਵਿੱਚ ਪਿਆ ਨਾ, ਤੇ ਅਕਾਲੀਆਂ ਨੇ ਆਪਣੇ ਉਸ ਐਕਟ ਤੋਂ ਮੂੰਹ ਪਿੱਛੇ ਨੂੰ ਫੇਰਿਆ ਵੀ ਅਸੀਂ ਵੀ ਭਾਈ ਬਣਾਇਆ ਸੀ ਹੁਣ ਅਸੀਂ ਮੋਦੀ ਵਾਲੇ ਦਾ ਵਿਰੋਧ ਕਰ ਰਹੇ ਹਾਂ, ਨਾ ਪੰਜਾਬ ਦੀ ਜਿਹੜੀ ਕਾਂਗਰਸ ਸਰਕਾਰ ਆ ਉਹਨੇ ਆ ਕੇ ਪਿਛਲੇ 3 ਸਾਲਾਂ ਵਿੱਚ ਇਸ ਪੰਜਾਬ ਦੇ ਐਕਟ ਨੂੰ ਰਿਪੀਲ ਕੀਤਾ ਜਾਂ ਇਹਨੂੰ ਅਮੈਂਡ ਕੀਤਾ। ਔਰ ਇਹਦੇ ਵਿੱਚ ਹੋਰ ਬਹੁਤ ਹੈਰਾਨੀਜਨਕ ਗੱਲ ਮੈਨੂੰ ਇਹ ਲੱਗੀ ਵੀ ਇਹਦੇ ਵਿੱਚ ਜਿਹੜੀ ਅਗਰ ਕੋਈ ਐਕਟ ਦੀ ਉਲੰਘਣਾ ਕਰੇ ਕੋਈ ਵਪਾਰੀ ਜਾਂ ਕਿਸਾਨ ਇਹਦੀ ਉਲੰਘਣਾ ਕਰੇ ਤੇ ਇਹਦੇ ਵਿੱਚ ਜਿਹੜੀ ਵਿਵਸਥਾ ਹੈ ਜੇਲ੍ਹ ਦੀ ਵਿਵਸਥਾ ਵੀ ਹੈ ਕਿ ਉਹਨੂੰ ਜੇਲ੍ਹ ਹੋ ਸਕਦੀ ਹੈ। ਫੋਰ ਐਗਜ਼ਾਮਪਲ ਅਗਰ ਫਾਰਮਰ ਇਹਨੂੰ ਕੋਈ ਗੜਬੜ ਕਰੇ ਕੰਟਰੈਕਟ ਕਰਕੇ ਪੂਰਾ ਨਾ ਕਰੇ ਤੇ ਇਹਦੇ ਵਿੱਚ ਲਿਖਿਆ ਦ ਫਾਰਮਰ ਇਜ਼ ਲਾਇਬਲ ਫੋਰ 1 month ਜੇਲ ਐਂਡ ਔਰ ਰੁਪੀਜ਼ 5 lakh ਫਾਈਨ ਮੈਕਸੀਮਮ, ਤੇ ਜੇ ਉਹ ਕੰਟੀਨਿਊ ਰੱਖੇ ਵੀ ਉਹ ਫਿਰ ਵੀ ਵਾਇਲੇਸ਼ਨ ਕਰਨ ਨੂੰ ਨਾ ਹਟੇ ਫਿਰ ਹਰ ਰੋਜ਼ ਦਾ ਉਹਨੂੰ 100 rupees ਹੋਰ ਪਏਗਾ। ਇਸੇ ਤਰ੍ਹਾਂ ਜਿਹੜਾ ਵਪਾਰੀ ਆ ਅਗਰ ਉਹ ਗੜਬੜ ਕਰੇ ਤੇ ਇੰਪ੍ਰਿਜ਼ਨਡ ਅਪ ਟੂ 1 month ਐਂਡ ਫਾਈਨਡ 1 lakh ਰੁਪੀਜ਼, ਇਟ ਕੁਡ ਗੋ ਟੂ 10 lakh ਰੁਪੀਜ਼ ਅੰਡਰ ਦਾ ਐਕਟ। ਜੇ ਉਹ ਵਪਾਰੀ ਕਰੇ ਤਾਂ ਉਹਨੂੰ ਥੋੜੀ ਵੱਧ ਸਜ਼ਾ, ਪਰ ਦੋਵਾਂ ਨੂੰ ਜੇਲ੍ਹ ਤੇ ਦੋਵਾਂ ਨੂੰ ਫਾਈਨ ਦੀ ਵਿਵਸਥਾ ਵੀ ਹੈਗੀ ਜਿਹੜੀ ਕੇਂਦਰ ਵਾਲੇ 'ਚ ਹੁਣ ਹੈ ਨੀਗੀ
ਜੀ। ਭਲਾ ਜੀ ਇਹ ਸਾਰੇ ਜੇ ਆਪਾਂ ਇਹਦੇ ਪੰਜਾਬ ਦੀ ਤੁਸੀਂ ਗੱਲ ਕੀਤੀ ਆ ਇਸ ਐਕਟ ਦੀ ਤੇ ਦੂਸਰੇ ਪਾਸੇ ਕੇਂਦਰ ਦੀ, ਪੰਜਾਬ ਦੇ ਇਸ ਐਕਟ ਦੇ ਨਾਲ MSP ਖਤਮ ਨਹੀਂ ਹੋਏਗੀ ਜਾਂ ਫਿਰ ਇਸ ਐਕਟ ਦੇ ਵਿੱਚ ਕੁਛ MSP ਨੂੰ ਖਤਮ ਕਰਨ ਦਾ ਕੋਈ ਯੋਜਨਾ ਉਹਨਾਂ ਦੀ ਇਸ ਐਕਟ ਦੇ ਨਾਲ ਨਹੀਂ ਸੀ ਜਿਹਦੇ ਕਰਕੇ ਕਿਸਾਨ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਸੀ, ਜਿਹੜੀ ਮੈਂ ਇਸ ਗੱਲ ਦੇ ਵਿੱਚੋਂ ਸਮਝ ਪਾਇਆ ਵਾਂ ਕੀ MSP ਨੂੰ ਵੀ ਉੱਥੇ ਟੱਚ ਕੀਤਾ ਗਿਆ ਸੀ ਇਸ ਐਕਟ ਦੇ ਵਿੱਚ?
ਦੋ ਚੀਜ਼ਾਂ ਨੂੰ ਨਾ ਪੰਜਾਬ ਵਾਲੇ ਐਕਟ ਵਿੱਚ ਟੱਚ ਕੀਤਾ ਗਿਆ ਲੈਂਗੁਏਜ ਦੇ ਵਿੱਚ ਤੇ ਨਾ ਕੇਂਦਰ ਵਾਲੇ ਵਿੱਚ।
ਹਾਂ,
ਉਹ ਦੋ ਚੀਜ਼ਾਂ ਨੇ, ਇੱਕ ਤਾਂ MSP ਮਿਨੀਮਮ ਸਪੋਰਟ ਪ੍ਰਾਈਸ, ਮਿਨੀਮਮ ਸਪੋਰਟ ਪ੍ਰਾਈਸ ਜਗਦੀਸ਼ ਜੀ ਕੋਈ ਕਾਨੂੰਨ ਨਹੀਂ ਹੈ, ਉਹ ਮੌਕੇ ਦੀ ਸਰਕਾਰ ਦੀ ਪਾਲਿਸੀ ਚੱਲੀ ਆਉਂਦੀ ਹੈ, ਪਾਲਿਸੀ ਆਫਟਰ ਪਾਲਿਸੀ। MSP ਕੇਂਦਰ ਵੱਲੋਂ ਜਾਰੀ ਹੁੰਦੀ ਹੈ, ਨਾ MSP ਦੇ ਉੱਤੇ ਕਿਸੇ ਕਿਸਮ ਦਾ ਕੋਈ ਜ਼ਿਕਰ ਇਹਦੇ ਵਿੱਚ ਪੰਜਾਬ ਵਾਲੇ ਐਕਟ ਵਿੱਚ ਆ ਤੇ ਨਾ ਉਹ ਕੇਂਦਰ ਵਾਲੇ ਵਿੱਚ। ਤੇ ਦੂਜੀ ਚੀਜ਼ ਜਿਸ ਤੇ ਬਹੁਤ ਰੌਲਾ ਪਾਉਂਦੇ ਆ ਉਹ ਹੈਗਾ APMC, ਐਗਰੀਕਲਚਰ ਪ੍ਰੋਡਕਸ਼ਨ ਮਾਰਕੀਟ ਕਮੇਟੀ, ਜਿਹਨੂੰ ਆਪਾਂ ਨਵੀਨ ਅੱਜ ਕੱਲ੍ਹ ਦੀ ਮੰਡੀ ਕਹਿੰਦੇ। ਵੈਸੇ ਤਾਂ ਮੰਡੀ ਸਿਸਟਮ ਬਹੁਤ ਪੁਰਾਣਾ ਆ, ਪਰ ਇਹ ਜਿਸ ਲੀਹ ਤੇ ਅੱਜ ਚੱਲ ਰਿਹਾ ਇਹ 2003 ਵਿੱਚ ਕੇਂਦਰ ਸਰਕਾਰ ਨੇ ਕਾਨੂੰਨ ਬਣਾਇਆ ਸੀ, ਉਹਦੇ ਵਿੱਚ ਇਹ APMC ਜਿਹੜੀ ਨਾਂ ਦੀ ਜਿਹੜੀ ਚੀਜ਼ ਆ ਉਹ ਅੱਜ ਦੀ ਹਾਲਤ ਵਿੱਚ ਜਿਹੜੀ ਆ ਉਹ ਹੋਂਦ ਵਿੱਚ ਆਈ। ਇਹਨਾਂ ਦੋਵਾਂ ਨੂੰ ਨਾ ਤੇ ਪੰਜਾਬ ਦੇ ਐਕਟ ਵਿੱਚ ਟੱਚ ਕੀਤਾ ਗਿਆ ਤੇ ਨਾ ਕੇਂਦਰ ਦੇ ਐਕਟ ਵਿੱਚ ਟੱਚ ਕੀਤਾ ਗਿਆ, ਦੋਵਾਂ ਨੂੰ ਨਹੀਂ ਟੱਚ ਕੀਤਾ ਗਿਆ। ਤੇ ਦੂਜੀ ਮਹੱਤਵਪੂਰਨ ਜਗਦੀਸ਼ ਜਿਹੜੀ ਚੀਜ਼ ਬਹੁਤ ਆ ਮਿਨੀਮਮ ਸਪੋਰਟ ਪ੍ਰਾਈਸ ਬਾਰੇ, 1955 ਦੇ ਵਿੱਚ ਜਦੋਂ ਨਹਿਰੂ ਨੇ ਅਸੈਂਸ਼ੀਅਲ ਕਮੋਡਿਟੀਜ਼ ਐਕਟ ਬਣਾਇਆ, ਜਦੋਂ ਭੁੱਖ ਮਰੀ ਸੀ ਭਾਰਤ ਵਿੱਚ, ACP ਜਿਹਨੂੰ ਕਹਿੰਦੇ ਆ ਅਸੈਂਸ਼ੀਅਲ ਕਮੋਡਿਟੀਜ਼ ਐਕਟ, ACA, ਉਹਦੇ ਥੱਲੇ ਕਾਫੀ ਸਾਰੀਆਂ ਫਸਲਾਂ ਨੂੰ ਹੌਲੀ ਹੌਲੀ ਸਰਕਾਰਾਂ ਨੇ ਮਿਨੀਮਮ ਸਪੋਰਟ ਪ੍ਰਾਈਸ ਥੱਲੇ ਲੈ ਕੇ ਆਉਂਦਾ, ਜਿਹੜੀ ਜਿਹੜੀ ਫਸਲ ਜਿਹੜੀ ਸੀ ਉਹਦੀ ਉਹਦੀ ਜ਼ਿਆਦਾ ਘਾਟ ਮਹਿਸੂਸ ਕੀਤੀ ਜਾਂਦੀ ਸੀ, ਉਹਦੀ ਪੈਦਾਵਾਰ ਵਧਾਉਣੇ ਚਾਹੁੰਦੇ ਸੀ, ਉਹਦੇ 'ਤੇ ਉਹਨਾਂ ਨੇ MSP ਲਾਗੂ ਕਰ ਦਿੱਤੀ। ਫਿਰ ਸਰਕਾਰਾਂ ਹੌਲੀ ਹੌਲੀ ਵਿਦਡਰਾਅ ਕਰਨ ਲੱਗ ਪਈਆਂ, ਐਟ 1.5 ਤੋਂ 2 ਦਰਜਨ ਫਸਲਾਂ ਉੱਤੇ MSP ਸੀ। ਪਰ ਮੌਜੂਦਾ ਸਮੇਂ ਜਿਹੜੀ ਇਹ ਪ੍ਰੈਕਟੀਕਲ ਲੈਵਲ ਦੇ ਉੱਤੇ MSP ਹੈਗੀ ਆ, ਉਹ ਸਿਰਫ 2 ਤੇ ਹੀ ਹੈ, ਕਣਕ 'ਤੇ ਅਤੇ ਝੋਨੇ 'ਤੇ।
ਜੀ, ਸੋ ਜਿਹੜੀ MSP ਹੈ ਇਹ ਕੋਈ ਇਸ ਸਮੇਂ ਕਾਨੂੰਨ ਨਹੀਂ ਹੈ, ਇੱਕ ਪੋਲਿਸੀ ਹੈ ਜਿਹੜੀ ਸਰਕਾਰ ਨੇ ਬਣਾਈ ਸੀ ਕਿ ਇਹਨਾਂ ਫਸਲਾਂ ਦੇ ਉੱਤੇ ਅਸੀਂ ਮਿਨੀਮਮ ਸਪੋਰਟ ਪ੍ਰਾਈਸ, ਇੰਨੀ ਪ੍ਰਾਈਸ ਅਸੀਂ ਇਸ ਦੀ ਰੱਖਾਂਗੇ। ਸੋ ਇਹ ਕੋਈ ਕਾਨੂੰਨੀ ਨਾ ਇਸ ਦਾ ਫੈਡਰਲ ਵਾਲੇ ਆਰਡੀਨੈਂਸ ਦੇ ਵਿੱਚ ਜ਼ਿਕਰ ਹੈ ਅਤੇ ਨਾ ਹੀ ਇਹਦਾ ਪੰਜਾਬ ਵਾਲੇ ਦੇ ਵਿੱਚ ਜ਼ਿਕਰ ਸੀਗਾ। ਔਰ ਪੰਜਾਬ ਦੀ ਕੰਟਰੈਕਟ ਫਾਰਮਿੰਗ ਦੇ ਵਿੱਚ ਕੀ ਉੱਥੇ ਕਿਸੇ ਪੱਧਰ ਦੇ ਉੱਤੇ ਕੰਟਰੈਕਟ ਫਾਰਮਿੰਗ ਇਸ ਸਮੇਂ ਚੱਲ ਰਹੀ ਹੈ, ਕੀ ਉਹ ਸਕਸੈਸਫੁਲ ਹੈ, ਕੀ ਉਹ ਫੇਲ ਹੈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ?
ਨਹੀਂ ਜੀ, ਬਿਲਕੁਲ ਇਹਦੇ ਬਾਰੇ ਕਈ ਆਰਟੀਕਲ ਇੰਡੀਅਨ ਮੀਡੀਆ ਵਿੱਚ ਪਏ ਆ, ਮੈਂ ਪੜ੍ਹ ਚੁੱਕਾ ਆਰਟੀਕਲ, ਅੰਗਰੇਜ਼ੀ ਟ੍ਰਿਬਿਊਨ ਵਿੱਚ ਵੀ ਪਏ ਆ, ਕੁਝ ਹੋਰ ਥਾਵਾਂ ਦੇ ਉੱਤੇ ਵੀ ਇੰਟਰਨੈਟ ਸਰਚ ਤੋਂ ਪਏ ਆ। ਇੱਕ ਦਾ ਤੇ ਹੈਡਿੰਗ ਹੀ ਇਹ ਆ ਵੀ ਜਿਹੜਾ ਇਹ ਕੰਟਰੈਕਟ ਫਾਰਮਿੰਗ ਐਕਟ ਆ ਇਹ ਇਨਐਡਿਕੁਏਟ ਆ, ਔਰ ਉਹ ਲਿਖਿਆ ਸੁਖਪਾਲ ਸਿੰਘ ਨੇ ਲਿਖਿਆ, ਕੰਟਰੈਕਟ ਫਾਰਮਿੰਗ ਐਕਟ ਐਨ ਇਨਐਡਿਕੁਏਟ ਮਾਡਲ ਉਹਦਾ ਹੈਡਿੰਗ ਆ, ਤੇ ਸੁਖਪਾਲ ਸਿੰਘ ਦਾ ਰਾਈਟਰ ਆ ਪ੍ਰੋਫੈਸਰ IIM ਅਹਿਮਦਾਬਾਦ, ਉੱਥੇ ਕੋਈ ਇੰਸਟੀਚਿਊਟ ਆ ਵੱਡਾ ਮੈਨੇਜਮੈਂਟ ਦਾ, ਉਹਦਾ ਪ੍ਰੋਫੈਸਰ ਆ ਟ੍ਰਿਬਿਊਨ ਅੰਗਰੇਜ਼ੀ ਦੀ ਜਿਹੜੀ ਚੰਡੀਗੜ੍ਹ 'ਚੋਂ, ਉਹਦੇ ਵਿੱਚੋਂ ਲਿਖਿਆ। ਉਹਨੇ ਕਿਹਾ ਵੀ ਇਹ ਕਾਫ਼ੀ ਨਹੀਂ ਹੈ, ਉਹਨੇ ਇਹਦੇ ਵਿੱਚ ਕਾਫ਼ੀ ਸਾਰੇ ਰੀਜ਼ਨ ਦਿੱਤੇ, ਜਿਹਦੇ ਵਿੱਚ ਮੋਟੇ ਜਿਹਾ ਰੀਜ਼ਨ ਮੈਂ ਤੁਹਾਡੇ ਨਾਲ ਡਿਸਕਸ ਕਰ ਚੁੱਕਾ ਕਿ ਜਦੋਂ ਵੀ ਕੋਈ ਪ੍ਰੋਸੈਸਿੰਗ ਕਿਸੇ ਕਿਸਮ ਦੀ ਹੋਣੀ ਆ, ਖੇਤੀ ਦੀ ਕਿਸੇ ਪ੍ਰੋਡਕਟ ਨੂੰ ਦੀ ਛਾਣ ਬੀਣ ਕਰਕੇ ਉਹਦੀ ਗ੍ਰੇਡਿੰਗ ਹੋਣੀ ਆ, ਪੈਕਿੰਗ ਹੋਣੀ ਆ, ਉਹਦੀ ਮਾਰਕੀਟਿੰਗ ਹੋਣੀ ਆ, ਉਹਦੀ ਪ੍ਰੋਸੈਸਿੰਗ ਹੋਣੀ ਆ, ਸਟੋਰੇਜ ਹੋਣੀ ਆ, ਉਹਦੀ ਟਰਾਂਸਪੋਰਟੇਸ਼ਨ ਹੋਣੀ ਆ, ਤਾਂ ਸਾਰੇ ਖਰਚੇ ਕਿਸੇ ਵਪਾਰੀ ਨੇ ਪਹਿਲਾਂ ਗਿਣਨੇ ਆ ਵੀ ਮੇਰੇ ਕਿੰਨੇ ਹੋਣਗੇ ਅਤੇ ਮੇਰਾ ਵਿੱਚੋਂ ਨਿਕਲੇਗਾ ਕੀ। ਕਿਉਂਕਿ ਅੱਜ ਤੱਕ ਮਾਹੌਲ ਐਸਾ ਨਹੀਂ ਹੈ ਵੀ ਫਾਰਮਿੰਗ ਪ੍ਰੋਡਿਊਸ ਨੂੰ ਪ੍ਰੋਪਰਲੀ ਛਾਣਬੀਣ ਕਰਕੇ ਇਹਦੀ ਪੈਕਿੰਗ ਜਾਂ ਪ੍ਰੋਸੈਸਿੰਗ ਅਤੇ ਟਰਾਂਸਪੋਰਟੇਸ਼ਨ ਤੋਂ ਬਾਅਦ ਇਹਨੂੰ ਵੇਚ ਕੇ ਪੈਸੇ ਕਮਾਏ ਜਾਣ, ਐਸਾ ਸਟਰਕਚਰ ਸਰਕਾਰਾਂ ਸਾਡਾ ਮੁਹੱਈਆ ਨਹੀਂ ਕਰ ਸਕੀਆਂ। ਇਸ ਕਰਕੇ ਤੁਸੀਂ ਜਿੰਨੇ ਮਰਜ਼ੀ ਕਾਨੂੰਨ ਬਣਾਈ ਜਾਓ ਉਹ ਰਿਡੰਡੈਂਟ ਰਹਿਣਗੇ, ਉਹ ਪੈ ਰਹਿਣਗੇ। ਪੰਜਾਬ ਦਾ ਇਹੋ ਜਿਹੜਾ ਐਕਟ ਹੈ ਇਹ ਪਿਆ 2013 ਦਾ ਉੱਦਾਂ ਹੀ ਪਿਆ, ਇਹਨੇ ਵਪਾਰੀ ਨੂੰ ਖਿੱਚਿਆ ਨਹੀਂ, ਨਾ ਫਾਰਮਰ ਖਿੱਚਿਆ ਗਿਆ ਵਪਾਰੀ ਵੱਲ ਅਤੇ ਨਾ ਵਪਾਰੀ ਫਾਰਮਰ ਵੱਲ ਖਿੱਚਿਆ ਗਿਆ, ਅਤੇ ਇਹ ਉੱਦਾਂ ਹੀ ਪਿਆ ਕਿਉਂਕਿ ਦੋਵੇਂ ਤਰ੍ਹਾਂ ਜੇ ਇੱਕ ਦੂਜੇ ਨਾਲ ਸਮਝੌਤਾ ਕੋਈ ਕਰਕੇ ਕੰਮ ਨਹੀਂ ਕਰਨਗੀਆਂ ਅਤੇ ਉਹ ਰਿਡੰਡੈਂਟ ਪਿਆ ਰਹੇਗਾ।
ਜੀ, ਅਤੇ ਇਹ ਜਿਹੜਾ ਫੈਡਰਲ ਵਾਲੇ ਨੇ ਹੁਣ ਕੀ ਇਹ ਜਿਹੜੇ ਦੋਵਾਂ ਧਿਰਾਂ ਨੂੰ ਆਪਸ ਵਿੱਚ ਹੀ ਖਿੱਚ ਪਾਉਣਗੀਆਂ ਜਾਂ ਨਹੀਂ?
ਉਹਦੇ ਵਿੱਚ ਜਗਦੀਸ਼ ਜੀ ਹਾਲੇ ਮੈਂ ਬਰੀਕੀ ਵਿੱਚ ਇਹਨੂੰ ਪੜ੍ਹਦਾ, ਇੱਕ ਦੋ ਚੀਜ਼ਾਂ ਦਾ ਫਰਕ ਆ। ਇੱਕ ਤੇ ਜਿਹੜਾ ਪੰਜਾਬ ਵਾਲਾ ਐਕਟ ਆ ਉਹਦੇ ਵਿੱਚ ਜਿਹੜਾ ਬੰਦਾ ਬਾਇਰ ਆ ਉਹ ਕਿਸਾਨ ਨੂੰ ਕਰਜ਼ਾ ਲੋਨ ਦੇ ਸਕਦਾ ਸੀ, ਪ੍ਰੋਪਰਟੀ 'ਤੇ ਕਬਜ਼ਾ ਉਹ ਵੀ ਨਹੀਂ ਸੀ ਕਰ ਸਕਦਾ, ਪ੍ਰੋਪਰਟੀ ਨੂੰ ਲੀਜ਼ ਉਹ ਵੀ ਨਹੀਂ ਸੀ ਕਰ ਸਕਦਾ, ਬਾਈ ਉਹ ਵੀ ਨਹੀਂ ਸੀ ਕਰ ਸਕਦਾ। ਜਿਹੜਾ ਕੇਂਦਰੀ ਐਕਟ ਆ ਉਹਦੇ ਵਿੱਚ ਜਿਹੜਾ ਬਾਇਰ ਆ ਜਾਂ ਜਿਹੜਾ ਵਪਾਰੀ ਆ ਉਹ ਕਿਸਾਨ ਨੂੰ ਕਰਜ਼ਾ ਨਹੀਂ ਦੇ ਸਕਦਾ, ਉਹ 'ਚ ਕਰਜ਼ੇ ਨਾਂ ਦੀ ਚੀਜ਼ ਨਹੀਂ ਹੈ।
ਪੰਜਾਬ ਵਾਲੇ 'ਚ ਸੀਗੀ ਆ ਕਿ ਜਿਹੜਾ
ਲੋਨ ਦੀ ਪ੍ਰੋਵੀਜ਼ਨ ਹੈਗੀ ਆ,
ਕੰਟਰੈਕਟਰ ਆ ਜਿਹੜਾ ਉਹ ਫਾਰਮਰ ਨੂੰ ਲੋਨ ਦੇ ਸਕਦਾ ਸੀਗਾ,
ਲੋਨ ਦੇ ਸਕਦਾ, ਉਹਦੇ ਵਿੱਚ ਲੋਨ ਦੀ ਪ੍ਰੋਵੀਜ਼ਨ ਹੈ ਨਹੀਂ ਗੀ। ਕਿਉਂਕਿ ਮੇਰਾ ਖਿਆਲ ਆ ਵੀ ਕੇਂਦਰ ਸਰਕਾਰ ਨਹੀਂ ਚਾਹੁੰਦੀ ਵੀ ਉਹ ਜਿਹੜਾ ਆੜ੍ਹਤੀਏ ਵਾਲਾ ਸਿਸਟਮ ਸੀ ਉਹ ਬਣ ਜਾਵੇ ਅਤੇ ਫਿਰ ਉਹ ਬੰਦਾ ਕਰਜ਼ੇ ਹੇਠ ਕਿਸਾਨ ਆ ਜਾਵੇ, ਪਰ ਪੇਮੈਂਟ ਦੋਵਾਂ ਦੇ ਵਿੱਚ ਪ੍ਰੰਪਟ ਪੇਮੈਂਟ ਦੀ ਪ੍ਰੋਵੀਜ਼ਨ ਦੋਵਾਂ ਵਿੱਚ ਹੈਗੀ ਹੈ।
ਸੋ ਪੰਜਾਬ ਦੇ ਕੀ ਤੁਹਾਨੂੰ ਲੱਗਦਾ ਕਿ ਜਿਹੜੇ ਕੇਂਦਰ ਨੇ ਹੁਣ ਜਾਰੀ ਕੀਤੇ ਨੇ ਆਰਡੀਨੈਂਸ ਇਹ ਪੰਜਾਬ ਦੇ ਇਸੇ ਹੀ ਐਕਟ ਦਾ ਸੋਧਿਆ ਹੋਇਆ ਰੂਪ ਹੈ?
ਇਹ ਇੰਨਾ ਜ਼ਿਆਦਾ ਸੋਧਿਆ ਹੋਇਆ ਰੂਪ ਆ ਕਿਉਂਕਿ 2017 ਵਿੱਚ ਜੇਤਲੀ ਸੰਸਦ ਵਿੱਚ ਖੜ ਕੇ ਕਹਿੰਦਾ ਕਿ ਪੰਜਾਬ ਨੇ ਜਿਹੜਾ ਐਕਟ ਬਣਾਇਆ ਉਹ ਇੱਕ ਮਾਡਲ ਐਕਟ ਆ ਜਿਹਦੇ ਆਧਾਰ ਦੇ ਉੱਤੇ ਵੱਖ ਵੱਖ ਸਟੇਟ ਆਪਣੀ ਆਪਣੀ ਪਾਲਿਸੀਜ਼ ਆਪਣੇ ਆਪਣੇ ਐਕਟ ਡਿਵੈਲਪ ਕਰ ਸਕਦੇ ਆ, ਅਤੇ ਕੇਂਦਰ ਵੀ ਇਹਦੇ ਆਧਾਰ ਦੇ ਉੱਤੇ ਸੋਚੇਗਾ ਵੀ ਕੁਝ ਨਾ ਕੁਝ ਕਰਨਾ, ਜਿਹੜਾ ਕਿ ਕੁਝ ਨਾ ਕੁਝ ਕਰਨਾ ਤੁਹਾਡੇ ਸਾਹਮਣੇ ਆ ਗਿਆ 2020 ਦੇ ਵਿੱਚ ਆ ਕੇ। ਸੋ ਅੱਜ ਜਦੋਂ ਸੁਖਬੀਰ ਬਾਦਲ ਹੋਣੀ ਵਿਰੋਧ ਕਰਦੇ ਇਹਦਾ, ਤੇ ਉਹ ਇਹ ਨਹੀਂ ਸੋਚਦੇ ਵੀ ਅਸੀਂ ਕੀ ਬਣਾਇਆ ਸੀ 2013 ਵਿੱਚ, ਔਰ ਜਦ ਅਮਰਿੰਦਰ ਸਿੰਘ ਹੋਣੀ ਵਿਰੋਧ ਕਰਦੇ ਆ ਪੰਜਾਬ ਦੇ ਵਿੱਚ, ਤਾਂ ਇਹ ਨਹੀਂ ਸੋਚਦੇ ਵੀ ਸਾਡੀਆਂ ਬੁੱਕਾਂ ਵਿੱਚ ਵੀ ਇੱਕ ਐਕਟ ਪਿਆ ਜਿਹੜਾ ਕਿ ਵਰਤ ਵੀ ਨਹੀਂ ਹੋਇਆ ਕਿਉਂਕਿ ਉਹਨੇ ਅਟਰੈਕਟ ਨਹੀਂ ਕੀਤਾ ਦੋ ਧਿਰਾਂ ਨੂੰ ਕੰਮਕਾਰ ਵਾਸਤੇ, ਪਰ ਉੱਥੇ ਵੀ ਉੱਦਾਂ ਦਾ ਹੀ ਪਿਆ, ਅਤੇ ਅਸੀਂ ਇਹਨੂੰ ਰਿਪੀਲ ਕਰ ਦਈਏ ਜਾਂ ਅਸੀਂ ਇਹਨੂੰ ਅਮੈਂਡ ਕਰਕੇ ਇਹਨੂੰ ਹੋਰ ਅਟਰੈਕਟਿਵ ਬਣਾ ਲਈਏ ਤਾਂ ਕਿ ਦੋਵੇਂ ਤਰ੍ਹਾਂ ਇਹਨੂੰ ਵਰਤਣ ਅਤੇ ਪੰਜਾਬ ਦੀ ਜਿਹੜੀ ਪ੍ਰੋਡਿਊਸ ਆ ਉਹ ਜਿਹੜੀ ਆ ਉਹ ਕੰਮ ਆਵੇ, ਉਹ ਵੇਸਟ ਨਾ ਹੋਵੇ। ਇੱਕ ਜਗਦੀਸ਼ ਜੀ ਹੋਰ ਬਹੁਤ ਮਹੱਤਵਪੂਰਨ ਗੱਲ ਆ ਖੇਤੀ ਦੇ ਮਾਮਲੇ ਵਿੱਚ, ਜਿਹੜੀ ਮੈਂ ਸਰਦਾਰਾ ਸਿੰਘ ਜੌਹਲ ਬਹੁਤ ਵੱਡੇ ਅਰਥਸ਼ਾਸਤਰੀ ਨੇ ਖਾਸ ਕਰਕੇ ਐਗਰੀ ਇਕਨੋਮਿਕ ਖੇਤਰ ਦੇ ਵਿੱਚ, ਉਹਨਾਂ ਦਾ ਇੱਕ ਆਰਟੀਕਲ ਪਿੱਛੇ ਜਿਹਾ ਛਪਿਆ ਸੀ, ਮੈਂ ਵੀ ਉਹ ਛਾਪਿਆ ਸੀ ਖਬਰਨਾਮਾ ਦੇ ਵਿੱਚ 10 ਜੁਲਾਈ ਨੂੰ। ਉਹਦੇ ਵਿੱਚ ਉਹਨਾਂ ਨੇ ਦੋ ਤਿੰਨ ਗੱਲਾਂ ਤੇ ਬਹੁਤ ਕਹੀਆਂ, ਪਰ ਦੋ ਕੁ ਆਪਣੇ ਕੰਮ ਦੀਆਂ ਨੇ। ਇੱਕ ਤੇ ਉਹਨਾਂ ਨੇ ਇਹ ਕਿਹਾ ਵੀ ਕੇਂਦਰੀ ਪੂਲ ਦੇ ਵਿੱਚ ਇਸ ਵੇਲੇ 730 ਮਿਲੀਅਨ ਟਨ ਅਨਾਜ ਪਿਆ, 730 ਮਿਲੀਅਨ ਟਨ ਅਨਾਜ ਪਿਆ। ਇੰਨਾ ਜ਼ਿਆਦਾ ਅਨਾਜ ਪਿਆ ਕਿ ਸਰਕਾਰ ਮਿਨੀਮਮ ਸਪੋਰਟ ਪ੍ਰਾਈਸ ਤੇ ਵਧੀਆ ਖਰੀਦਤੀ ਤਾਂ ਹੈ, ਤਾਂ ਕਿ ਕਿਸਾਨ ਦੀ ਖਰਾਬੀ ਨਾ ਹੋਵੇ, ਤਾਂ ਅਨਰੈਸਟ ਨਾ ਹੋਵੇ। ਪਰ ਜੇ ਤੁਸੀਂ ਕਹੋ ਵੀ ਕੇਂਦਰੀ ਪੂਲ ਵਿੱਚ ਇੰਨਾ ਅਨਾਜ ਪਿਆ ਹੋਵੇ ਤੇ ਵਪਾਰੀ ਭੱਜ ਭੱਜ ਕੇ ਅਨਾਜ ਖਰੀਦਣਾ ਹੋਵੇ, ਵਪਾਰੀ ਕਿਉਂ ਆਏਗਾ? ਉਹ ਜਿਹੜਾ ਪਿਆ ਉਹ ਤਾਂ ਉਹਨੂੰ ਦੰਦੀਆਂ ਵੱਢ ਵੱਢ ਖਾਂਦਾ ਵੀ ਇਹ ਤਾਂ ਕੀਮਤ